ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ
ਭਗਤੀ ਲਾਏ।
ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਮਹਾਰਾਜ ਸੇ ਪਾਤਸ਼ਾਹ ਦੀ ਬਖਸ਼ਿਸ਼ ਦਾ ਸਦਕਾ ਜੀ ਆਪਾਂ 24ਵੀਂ ਵਾਰ ਦੀ ਪ੍ਰਾਰੰਭਤਾ ਕਰਨ ਲੱਗੇ ਹਾਂ। ਇਸ ਵਾਰ ਦੇ ਸ਼ੁਰੂਆਤ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵਸਤੂ ਨਿਰਦੇਸ਼ ਮੰਗਲ ਉਚਾਰਨ ਕਰ ਰਹੇ ਨੇ। ਸੋ ਇੱਕ ਓਅੰਕਾਰ,
ਇੱਕ ਓਅੰਕਾਰ,
ਇੱਕ ਦਾ ਅਰਥ ਹੈ ਉਹ ਅਦਵੈਤ ਸਰੂਪ ਪਰਮੇਸ਼ਰ ਹੈ, ਜੋ ਪਰਮੇਸ਼ਰ ਹੈ ਉਹ ਅਦਵੈਤ ਸਰੂਪ ਹੈ। ਇੱਕ ਦਾ ਅਰਥ ਹੈ ਲਾਸਾਨੀ ਹੈ, ਇੱਕ ਦਾ ਭਾਵ ਹੈ ਬੇਮਿਸਾਲ ਹੈ, ਇੱਕ ਸਜਾਤੀ ਵਿਜਾਤੀ ਸਵਾਗਤ ਭੇਦਾਂ ਤੋਂ ਰਹਿਤ ਹੈ, ਉਹਨੂੰ ਕਹਿੰਦੇ ਨੇ ਇੱਕ। ਜਿਵੇਂ ਸਜਾਤੀ ਭੇਦ ਕੀ ਹੈ, ਜਿਵੇਂ ਸਵੈ ਜਾਤੀ ਆਪਣਾ ਹੋਰ ਮਨੁੱਖ ਵੀ ਤਾਂ ਹੈਗੇ, ਪਰ ਉਹਦੇ ਵਰਗਾ ਹੋਰ ਕੋਈ ਰੱਬ ਨਹੀਂ। ਇਸ ਕਰਕੇ ਇਹ ਭੇਦ ਉੱਤੇ ਸਿੱਧ ਨਹੀਂ ਹੁੰਦਾ, ਸਜਾਤੀ ਭੇਦ ਨਹੀਂ। ਮਨੁੱਖਾਂ ਵਰਗ ਦਾ ਮਨੁੱਖ ਹੈਗਾ ਹੋਰ, ਪਰ ਰੱਬ ਵਰਗਾ ਕੋਈ ਹੋਰ ਰੱਬ ਨਹੀਂ। ਇਸ ਕਰਕੇ ਸਜਾਤੀ ਭੇਦ ਨਹੀਂ ਉਹਦੇ 'ਚ। ਵਿਜਾਤੀ ਕੀ ਹੁੰਦਾ, ਵਿਜਾਤੀ ਮਨੁੱਖ ਤੋਂ ਵੱਖ ਬਾਕੀ ਹੋਰ ਜਾਤੀਆਂ ਨੇ, ਪਸ਼ੂ ਨੇ, ਪੰਛੀ ਨੇ, ਐਸੇ ਵੀ ਵਿਜਾਤੀ ਵਰਗ ਦਾ ਕੋਈ ਮਹਾਰਾਜ ਵਰਗਾ ਹੈ ਨਹੀਂ ਕੋਈ ਵਿਜਾਤੀ। ਇਸ ਕਰਕੇ ਭੇਦ ਉਹਨਾਂ ਸਿੱਧ ਨਹੀਂ ਹੁੰਦਾ। ਸਵੈਗਤ, ਸਵੈਂ ਜੋ ਆਪਣੇ ਆਪ ਨੂੰ ਗਤ ਪ੍ਰਾਪਤ ਹੋਣ ਅੰਗ ਪ੍ਰਤੰਗ ਆਪਣੇ, ਸੋ ਐਸੇ ਅੰਗਾਂ ਪ੍ਰਤੰਗਾਂ ਤੋਂ ਉਹ ਜਿਹੜਾ ਹੈ ਭਾਈ ਉਹ ਭੇਦ ਵਿੱਚ ਨਹੀਂ ਸੱਚ ਸਿੱਧ ਹੁੰਦਾ। ਕਿੱਦਾਂ ਦਾ ਰੂਪ ਕਵਾਂਗੇ, ਇਹ ਜਿਹਦੇ ਵਿੱਚ ਸਾਰੇ ਭੇਦ ਸਿੱਧ ਨਾ ਹੋਣ ਉਹਨੂੰ ਕਹਿੰਦੇ ਨੇ ਇੱਕ। ਸਜਾਤੀ ਵਿਜਾਤੀ ਸਵੈਗਤ ਆਦਿ ਭੇਦਾਂ ਤੋਂ ਜੋ ਰਹਿਤ ਹੈ ਉਹਨੂੰ ਕਹਿੰਦੇ ਨੇ ਇੱਕ। ਓਅੰਕਾਰ ਦਾ ਅਰਥ ਹੈ ਸਾਰਿਆਂ ਦਾ ਪ੍ਰਕਾਸ਼ਕ ਹੈ। ਜੇ ਕੋਈ ਓਅੰਕਾਰ ਓਅੰਕਾਰ ਉਚਾਰਨ ਕਰੇ ਰੱਖਿਆ ਵੀ ਕਰਦਾ ਹੈ। ਓਅੰਕਾਰ ਮੰਗਲ ਰੂਪ ਦੀ ਵੀ ਹੈ, ਇਸ ਤਰ੍ਹਾਂ ਕਿ ਸੱਤ ਅਤੇ ਗੁਰ, ਸੱਤ ਸਦਾ ਅਵਿਨਾਸ਼ੀ ਸਰੂਪ ਹੈ, ਗੁਰ ਦੇ ਅਰਥ ਨੇ ਚੇਤਨ ਹੈ, ਗੁਰ ਵੀ ਕਈ ਅਰਥ ਰੱਖਦਾ ਹੈ। ਗੁਰ ਵੱਡੇ ਨੂੰ ਵੀ ਕਹਿੰਦੇ ਨੇ, ਜਿੱਥੇ ਉਹ ਸੱਤ ਆ ਉਹ ਸਭ ਤੋਂ ਵੱਡਾ ਵੀ ਹੈ। ਗੁਰਨਾਮ ਇਹ ਸ਼ਬਦ ਗੁਰ ਜਿਹੜਾ ਹੈ ਸੰਸਕ੍ਰਿਤ ਦੇ ਗ੍ਰੀਹ ਧਾਤੂ ਤੋਂ ਬਣਿਆ। ਗ੍ਰੀਹ ਦਾ ਅਰਥ ਹੁੰਦਾ ਨਿਗਲ ਜਾਣਾ, ਖਾ ਜਾਣਾ, ਸਮੇਟ ਲੈਣਾ। ਜਿਹੜਾ ਆਪਣੇ ਸਿੱਖਾਂ ਦੇ ਔਗੁਣਾਂ ਨੂੰ ਪਾਪਾਂ ਨੂੰ ਖਾ ਜਾਵੇ ਉਹਨੂੰ ਕਹਿੰਦੇ ਨੇ ਗੁਰ। ਇਹ ਵੀ ਗੁਰ ਦੇ ਅਰਥ ਨੇ। ਸੋ ਗੁਰ ਪੂਜਨੀਕ ਵੀ ਹੈ। ਸੋ ਇਸ ਲਈ ਗੁਰ ਦੇ ਅਰਥ ਨੇ ਗੋ ਅਤੇ ਰ। ਗੋ ਦਾ ਅਰਥ ਹੈ ਹਨੇਰਾ, ਰ ਦਾ ਅਰਥ ਹੈ ਪ੍ਰਕਾਸ਼। ਜੋ ਹਨੇਰੇ 'ਚ ਪ੍ਰਕਾਸ਼ ਕਰਾ ਦੇਵੇ ਉਹਨੂੰ ਕਹਿੰਦੇ ਨੇ ਗੁਰ। ਉਹ ਸੱਤ ਵੀ ਹੈ, ਹਨੇਰੇ 'ਚ ਪ੍ਰਕਾਸ਼ ਕਰਾਉਣ ਵਾਲਾ ਵੀ ਹੈ, ਅਤੇ ਪ੍ਰਸਾਦ ਆਨੰਦ ਸਰੂਪ ਹੈ। ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਮਿਲਦਾ ਜੀ। ਪੜ੍ਹੋ।
ਨਾਰਾਇਣ ਨਿਜ ਰੂਪ ਧਰ, ਨਾਥਾ ਨਾਥ ਸਨਾਥ ਕਰਾਇਆ।
ਨਾਰਾਇਣ ਪੜ੍ਹੋ।
ਨਾਰਾਇਣ
ਸਾਰੇ ਬੋਲੋ ਜੀ।
ਨਾਰਾਇਣ ਨਿਜ ਰੂਪ ਧਰ, ਨਾਥਾ ਨਾਥ ਸਨਾਥ ਕਰਾਇਆ।
ਨਾਰਾਇਣ ਦੇ ਅਰਥ ਨੇ ਜੋ ਨਾਰ ਪਲੱਸ ਆਇਣ, ਐਣ ਦਾ ਧੰਦਾ ਘਰ, ਨਰ ਆਇਣ, ਜਿਹਨੇ ਨਰਾਂ ਨਰਾਂ ਵਿੱਚ ਆਪਣਾ ਘਰ ਬਣਾਇਆ ਹੋਇਆ ਹੈ ਉਹਨੂੰ ਕਹਿੰਦੇ ਨੇ ਨਾਰਾਇਣ। ਹਰ ਇੱਕ ਦੇ ਅੰਦਰ ਬੈਠਾ ਨਾ, ਘੱਟ ਘੱਟ ਮੈਂ ਹਰ ਜੂ ਵਸਿਆ ਸੰਤਨ ਕਿਹੋ ਪੁਕਾਰ। ਹਾਂਜੀ, ਨਾਰਾਇਣ ਫਿਰ ਸਮਝ ਲਓ ਨਰ ਆਇਣ, ਜੋ ਨਰਾਂ ਨਰਾਂ ਵਿੱਚ ਆਇਣ ਆਇਆ ਘਰ ਬਣਾਇਆ। ਨਾਰ ਨਾਮ ਜਲਦਾ ਵੀ ਹੁੰਦਾ, ਜਿਹਨੇ ਜਲਾਂ ਜਲਾਂ ਵਿੱਚ ਘਰ ਬਣਾਇਆ, ਜਲਾਂ ਜਲਾਂ ਵਿੱਚ ਸ਼ੈਣ ਕਰ ਰਿਹਾ ਉਹਨੂੰ ਕਹਿੰਦੇ ਨੇ ਨਾਰਾਇਣ। ਜਾਂ ਨਰ ਅਰ ਆਇਣ, ਸੋ ਜਿਹਦੇ ਵਿੱਚ ਭਾਈ ਵਿਕਾਰ ਨਾ ਮੈਨ ਨਹੀਂ ਐਨਾ ਰਾਤ ਦਾ। ਰਾਤ ਕਿਹੜੀ? ਅਗਿਆਨਤਾ ਦੀ, ਅਵਿਦਿਆ ਦੀ। ਜਿਹਦੇ ਵਿੱਚ ਅਵਿਦਿਆ ਦੀ ਅਗਿਆਨਤਾ ਦੀ ਰਾਤ ਨਹੀਂ, ਉਹਨੂੰ ਕਹਿੰਦੇ ਨੇ ਨਾਰਾਇਣ। ਇਹ ਨਾਰਾਇਣ ਦੇ ਅਰਥ ਨੇ। ਉਪਨਿਸ਼ਦਾਂ ਵਿੱਚ 12 ਅਰਥ ਲਿਖੇ ਹੋਏ ਨੇ, ਇੰਨੇ ਕੁ ਤੁਸੀਂ ਸਮਝ ਲਓ। ਨਾਰਾਇਣ ਜੋ ਪਰਮੇਸ਼ਰ ਦਾ ਵਾਚਕ ਹੈ। ਨਾਰਾਇਣ ਨਿਜ ਰੂਪ ਧਾਰ,
ਨਾਰਾਇਣ ਨਿਜ ਰੂਪ ਧਾਰ।
ਸਿਉਂ ਕਰਤਾਰ ਵਾਹਿਗੁਰੂ ਪਰਮੇਸ਼ਰ ਨਾਰਾਇਣ ਨੇ ਆਪਣਾ ਨਿਜ ਰੂਪ ਧਾਰਨ ਕੀਤਾ ਜੀ। ਗੁਰੂ ਨਾਨਕ ਰੂਪ ਹੋਏ, ਫਿਰ
ਨਾਥਾਂ ਨਾਥ ਸਨਾਥ ਕਰਾਇਆ।
ਨਾਥਾਂ ਦੇ ਵੀ ਸ਼੍ਰੋਮਣੀ ਨਾਥ ਬਣੇ ਜੀ, ਅਤੇ ਸਨਾਥ ਕਰਾਇਆ ਸਭ ਨੂੰ, ਜਿਹੜਾ ਸੀ ਕਲਿਆਣ ਕਰਤੀ ਸਾਰੀ ਸ੍ਰਿਸ਼ਟੀ ਦੀ। ਸਨਾਥ ਨਾਮ ਕਲਿਆਣ ਕਰਤੀ, ਕਰਤਾਰਥ ਕਰਤਾ ਸਭ ਨੂੰ।
ਨਰਪਤ ਨਰੈ ਨਰਿੰਦ ਹੈ, ਨਿਰੰਕਾਰ
ਨਿਰਿੰਗ ਨਿਰੰਗ
ਨਿਰੰਗ ਨਿਰੰਕਾਰ ਆਕਾਰ ਬਣਾਇਆ।
ਹਰੇ ਨੂੰ ਕੰਨਾਂ ਨਹੀਂ ਲਾਇਆ, ਆਕਾਰ
ਨਿਰੰਕਾਰ ਆਕਾਰ ਬਣਾਇਆ।
ਨਿਰੰਕਾਰ ਬੋਲੋ, ਨਿਰੰਕਾਰ
ਨਿਰੰਕਾਰ
ਆਕਾਰ ਬਣਾਇਆ,
ਆਕਾਰ ਬਣਾਇਆ।
ਨਰਪਤ ਨਰਾਂ ਦੇ ਪਤੀ, ਜੋ ਜਿਹੜੇ ਬਾਦਸ਼ਾਹ ਦੇਖ, ਜਾਂ ਨਰਪਤ ਇੰਦਰ ਵਰਗੇ, ਅਤੇ ਉਹਨਾਂ ਦਾ ਵੀ ਪਤੀ ਕੌਣ ਹੈ? ਜਿਵੇਂ ਕਹਿੰਦੇ ਦੇਵਤਿਆਂ ਦਾ ਪਤੀ ਹੈ ਇੰਦਰ, ਇੰਦਰ। ਸੋ ਇਸੇ ਤਰ੍ਹਾਂ ਨਰਪਤ, ਹਾਂਜੀ, ਨਰਾਂ ਦੇ ਪਤੀ ਜੋ ਜਿਹੜੇ ਨੇ, ਉਹਨਾਂ ਦੇ ਵੀ ਅੱਗੇ ਨਰ ਹੈ ਨਰਿੰਦ, ਅੱਗੇ ਨਰਾਂ ਦੇ ਵੀ ਜਿਹੜੇ ਨੇ ਨਰਿੰਦ ਬਾਦਸ਼ਾਹ, ਹਾਂਜੀ, ਅਤੇ ਉਹਨਾਂ ਦੇ ਵੀ ਮਹਾਰਾਸ਼ਟਰ ਪਾਤਸ਼ਾਹ, ਰਾਜਿਆਂ ਦੇ ਵੀ ਰਾਜੇ ਨੇ, ਬਾਦਸ਼ਾਹਾਂ ਦੇ ਵੀ ਬਾਦਸ਼ਾਹ ਨੇ। ਨਿਰੰਕਾਰ ਆਕਾਰ ਬਣਾਇਆ,
ਨਿਰੰਕਾਰ ਆਕਾਰ ਬਣਾਇਆ।
ਕਿਉਂ? ਨਿਰੰਕਾਰ ਨੇ ਇਹ ਆਕਾਰ ਆਪਣਾ ਬਣਾਇਆ ਜੀ।
ਕਰਤਾ ਪੁਰਖ ਬੁਖਾਣੀਐ, ਕਾਰਨ ਕਰਨ ਬਿਰਧ ਬਿਰਧਾਇਆ।
ਪੜ੍ਹੋ ਜੀ ਫਿਰ, ਨਰਪਤ ਨਰਹਿ ਨਰਿੰਦ ਹੈ,
ਨਰਪਤ ਨਰਹਿ ਨਰਿੰਦ ਹੈ,
ਨਿਰੰਕਾਰ ਆਕਾਰ ਬਣਾਇਆ,
ਨਿਰੰਕਾਰ ਆਕਾਰ ਬਣਾਇਆ।
ਭਾਈ ਨਰਾਂ ਦੇ ਪਤੀ, ਅਤੇ ਅੱਗੇ ਨਰਹਿ ਨਰਿੰਦ ਜੋ ਰਾਜਿਆਂ ਦੇ ਰਾਜੇ, ਉਹਨਾਂ ਦੇ ਵੀ ਮਹਾਰਾਜੇ ਪਾਤਸ਼ਾਹ ਜੀ ਬਾਦਸ਼ਾਹ ਨੇ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜ, ਐਸੋ ਰਾਜ ਛੋੜ ਔਰ ਦੂਜਾ ਕੌਣ ਤਿਹਾਈ ਹੈ, ਕਲਗੀਧਰ ਜੀ ਵੀ ਕਹਿੰਦੇ ਨੇ। ਅਤੇ ਇਉਂ ਨਿਰੰਕਾਰ ਨੇ ਆਕਾਰ ਬਣਾਇਆ ਸਭ ਦਾ।
ਕਰਤਾ ਪੁਰਖ ਵਖਾਣੀਐ, ਕਾਰਨ ਕਰਨ ਵਿਰਧ ਵਿਰਧਾਇਆ।
ਇਸੇ ਨੂੰ ਭਾਈ ਸਾਰੇ ਸੰਸਾਰ ਦਾ ਕਰਤਾ ਵੀ ਵਖਾਣੀਆ ਕਹਿੰਦਾ, ਪੁਰਖ ਸਾਰਿਆਂ 'ਚ ਵਿਆਪਕ ਵੀ ਕਹਿੰਦਾ, ਕਾਰਨ ਕਰਨ ਵਿਰਧ ਵਿਰਧਾਇਆ।
ਕਰਨ ਬਿਰਧ ਬਿਰਧਾਇਆ,
ਸਾਰੇ ਕਾਰਜਾਂ ਨੂੰ ਕਰਨ ਵਾਲੇ, ਇਹ ਉਹਨਾਂ ਦਾ ਬਿਰਧ ਹੈ, ਨਿਯਮ ਹੈ। ਇਉਂ ਇਹਨਾਂ ਨਿਯਮ ਨੂੰ ਭਾਈ ਪੂਰਾ ਕੀਤਾ, ਭਾਵ ਉਹਨਾਂ ਦਾ ਇਹ ਬਿਰਧ ਹੈ, ਕਾਰਨ ਅਤੇ ਕਾਰਜ ਕਰਨ ਵਾਲਿਆਂ ਕਰਨ ਵਾਲੇ ਨੇ, ਉਹ ਬਿਰਧ ਬਿਰਧਾਇਆ, ਨਿਯਮ ਨੂੰ ਬਣਾਇਆ, ਆਪਣੇ ਧਰਮ ਨੂੰ ਜਿਹੜਾ ਸੀ ਧਰਮ ਪਾਲਕ ਬਣੇ।
ਦੇਵੀ ਦੇਵ ਦਵਾ ਦੇਵ ਅਲੱਖ ਅਪੇਵ ਨਾ ਅਲੱਖ ਲਿਖਾਇਆ,
ਨਾ ਤੇ ਰੁਕਣਾ, ਥੋੜ੍ਹਾ ਰੁਕਣਾ, ਅਲੱਖ ਅਲੱਖ ਅਪੇਵ ਨਾ,
ਅਲੱਖ ਅਪੇਵ ਨਾ ਅਲੱਖ ਲਿਖਾਇਆ।
ਪੜ੍ਹ ਲਓ ਫਿਰ ਸਾਹਿਬ, ਦੇਵੀ ਦੇਵ ਦੇਵਾਦ ਦੇਵ,
ਦੇਵੀ ਦੇਵ ਦਵਾਬ ਦੇਵ,
ਅਲੱਖ ਅਪੇਵ ਨਾ ਅਲੱਖ ਲਿਖਾਇਆ,
ਅਲੱਖ ਅਪੇਵ ਨਾ ਅਲੱਖ ਲਿਖਾਇਆ।
ਸ਼ੁੱਧ ਹੈ, ਹਾਂਜੀ, ਚਲੋ ਜੀ। ਉਹ ਦੇਵੀ 33 ਕਰੋੜ ਦੇਵਤਾ, ਬ੍ਰਹਮੰਡ ਜਿਹੜਾ ਪੈਦਾ ਹੋਇਆ ਅਜਾਨ ਸਿੰਘਿਆ ਵਾਲਾ, ਉਹਦੇ ਸੰਕਲਪ ਤੋਂ ਮੰਨ ਲਈਆਂ 9 ਕਰੋੜ ਦੇਵਤੇ ਦੇਵੀਆਂ, ਉਹਨਾਂ ਦਾ ਵੀ ਮਹਾਰਾਜ ਪਾਤਸ਼ਾਹ ਜੀ ਦੇਵਾਦ ਦੇਵ। ਦੇਵਤਿਆਂ ਦਾ ਅਧਿਪਤ ਰੂਪ ਕੌਣ ਹੈ? ਇੰਦਰ। ਇੰਦਰ ਦਾ ਅਧਿਪਤ ਰੂਪ ਕੌਣ ਹੈ? ਬ੍ਰਹਸਪਤ ਵਰਗੇ। ਕਿਉਂ? ਵਾਹਿਗੁਰੂ ਕਾਲ ਪੁਰਖ ਇਹ ਸਾਰੇ ਦੇਵੀ ਦੇਵਤਿਆਂ ਦੇ ਵੀ ਸ਼੍ਰੋਮਣੀ ਨੇ, ਦੇਵਾਦ ਦੇਵ। ਦੇਵਾਦ ਦੇਵ ਦਾ ਭਾਵ ਇਕੱਠਿਆਂ ਵਾ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦਾ ਹੈ। ਸੋ ਇਸ ਤਰ੍ਹਾਂ ਉਹ ਸ਼੍ਰੋਮਣੀ ਨੇ ਸਭ ਦੇ, ਦੇਵਾਦ ਦੇਵ ਦਾ ਤਾਂ ਸ਼੍ਰੋਮਣੀ ਇਕੱਠਾ ਪਾਠ ਕਰਕੇ ਨਾ, ਦੇਵਾਦ ਦੇਵ ਸਭ ਦੇ ਸ਼੍ਰੋਮਣੀ ਨੇ ਮਹਾਰਾਜ ਦੇਵਤਿਆਂ ਤੋਂ ਵੀ। ਅਲੱਖ ਅਸ਼ੁੱਧ ਮਨ ਕਰਕੇ ਲਿਖੇ ਨਹੀਂ ਜਾਂਦੇ, ਅਭੇਵ ਗੁਰੂ ਤੋਂ ਬਿਨਾਂ ਦਾ ਭੇਦ ਨਹੀਂ ਜਾਣਿਆ ਜਾਂਦਾ। ਅਲੱਖ ਲਿਖਾਇਆ, ਇਉਂ ਆਪਣੇ ਆਪ ਨੂੰ ਅਲੱਖ ਸਰੂਪ ਲਿਖਾਇਆ ਜੀ।
ਸਤ ਰੂਪ ਸਤਨਾਮ ਕਰ, ਸਤਿਗੁਰ ਨਾਨਕ ਦਿਓ ਜਪਾਇਆ।
ਦਿਓ ਜਪਾਇਆ ਨਹੀਂ ਕਰਨਾ, ਸਤਿਗੁਰ ਨਾਨਕ ਦਿਓ,
ਸਤਿਗੁਰ ਨਾਨਕ ਦਿਓ
ਜਪਾਇਆ,
ਜਪਾਇਆ।
ਇਉਂ ਕਰ, ਬੋਲੋ ਸਾਰੇ।
ਸਤ ਰੂਪ ਸਤਨਾਮ ਕਰ, ਸਤਿਗੁਰ ਨਾਨਕ ਦਿਓ ਜਪਾਇਆ।
ਹਾਂ, ਇਉਂ ਭਾਈ ਸਤਨਾਮ ਦਾ ਜਿਹੜਾ ਹੈ ਸਰੂਪ ਲਕਸ਼ਣ ਹੈ ਵਾਹਿਗੁਰੂ ਦਾ, ਇਹ ਐਸਾ ਉਹਦਾ ਸੱਤ ਰੂਪ ਹੈ। ਇਉਂ ਗੁਰੂ ਨਾਨਕ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਭਾਈ ਇਹਨੂੰ ਜਪਾਉਣਾ ਕੀਤਾ ਸਤਨਾਮ ਨੂੰ, ਜਿਹਦਾ ਸੱਚੇ ਦਾ ਸਰੂਪ ਹੈ। ਇਹ ਸਾਰਿਆਂ ਤੂੰ ਜਪਵਾਇਆ ਭਾਈ, ਜਪੋ ਇਹਨੂੰ ਸਾਰੇ।
ਧਰਮਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ।
ਇਉਂ ਕਰਤਾਰਪੁਰ ਵਸਾਇਆ ਅਤੇ ਕਰਤਾਰਪੁਰ ਨੂੰ ਵਸਾ ਕੇ ਉੱਥੇ ਧਰਮਸਾਲ ਬਣਾਈ, ਉੱਥੇ ਫਿਰ ਸਾਧ ਸੰਗਤ ਜਿਹੜਾ ਸੀ ਦੇ ਵਿਖੇ ਸੱਚਖੰਡ ਦਾ ਵਾਸਾ ਕੀਤਾ। ਤੋ ਜਦੋਂ ਕਰਤਾਰਪੁਰ ਵਸਾਇਆ ਨਾ, ਇਹ ਕਰੋੜੀਆ ਮੱਲ ਸੇਠ ਹੋਇਆ, ਇੱਕ ਕਰੋੜੀ ਮੱਲ ਸੇਠ। ਉਹ ਜਦੋਂ ਗੁਰੂ ਨਾਨਕ ਸਾਹਿਬ ਸਾਰੀਆਂ ਉਦਾਸੀਆਂ ਸੰਪੂਰਨ ਕਰਕੇ ਇੱਥੇ ਇਸ ਧਰਤੀ 'ਤੇ ਆਏ ਨੇ ਨਾ, ਇੱਥੇ ਆ ਕੇ ਬੈਠੇ ਨੇ, ਅਤੇ ਉਸ ਵੇਲੇ ਕਰੋੜੀਆ ਮੱਲ ਨੇ ਚਾਹਿਆ ਕਿ ਇੱਥੇ ਕਿ ਹੋਰ ਨਾ ਸਾਡੀ ਧਰਤੀ ਮੱਲ ਲੈਣ, ਇਹਨੂੰ ਉਠਾਓ, ਉਠਾਉਣ ਦਾ ਇਹਨੇ ਸੰਕਲਪ ਬਣਾ ਲਿਆ ਅਤੇ ਮਾਰਨ ਦਾ ਵੀ ਸੰਕਲਪ ਕਰ ਲਿਆ। ਜਦੋਂ ਘੋੜੇ 'ਚ ਚੜ੍ਹਨ ਲੱਗਾ ਨਾ, ਤਿਆਰੀ ਲੱਗਾ ਮਾਰਨ ਵੱਲ ਨੂੰ ਆਉਣ ਲਈ, ਚੜ੍ਹਦਿਆਂ ਸਾਰਿਆਂ ਦੀ ਪੱਗ ਡਿੱਗੀ, ਪਹਿਲਾਂ ਸਿਰ ਤੋਂ ਪੱਗ ਲੱਥ ਗਈ। ਲੋਕਾਂ ਨੇ ਜਾ ਹੁਣ ਉੱਧਰ ਨੂੰ, ਤੂੰ ਤਾਂ ਕਹਿੰਦਾ ਮਾਰਨ ਵਾਸਤੇ ਚੱਲਿਆ, ਕਿ ਸ਼ਗਨ ਤਾਂ ਪਹਿਲਾਂ ਹੀ ਹੋ ਗਿਆ। ਫਿਰ ਨਹੀਂ ਹਟਿਆ, ਫਿਰ ਅਗਲੇ ਨੇ ਫਿਰ ਤਿਆਰੀ ਕੀਤੀ ਹੈ ਜੀ, ਨਾਲ ਹੋਰ ਲੋਕਾਂ ਨੂੰ ਲੈ ਕਰਕੇ ਜਾਣ ਦਾ ਸੰਕਲਪ ਬਣਾ ਕੇ ਮਾਰਨ ਵਾਸਤੇ ਮਹਾਰਾਜ ਨੂੰ ਫਿਰ ਚੱਲਣ ਲੱਗਾ। ਘੋੜੇ 'ਤੇ ਚੜ੍ਹਿਆ, ਅੰਨਾ ਹੋ ਗਿਆ ਅਤੇ ਸਾਰੀ ਸੰਗਤ ਨੇ ਆਖਿਆ, ਭਾਈ ਤੈਨੂੰ ਕੀ ਕਿਹਾ ਸੀ ਉਹ ਮਹਾਰਸ਼ੇ ਪਾਸ਼ਾ ਨਿਰੰਕਾਰ ਸਰੂਪ ਨੇ, ਐਸਾ ਤੂੰ ਇਹ ਕਿਉਂ ਮਨ ਦੇ ਵਿੱਚ ਭੈੜਾ ਫੁਰਨਾ ਬਣਾ ਲਿਆ? ਅਤੇ ਫਿਰ ਆਖਣ ਲੱਗਾ ਜੀ, ਫਿਰ ਮੈਨੂੰ ਕਰਾਓ ਦੱਸ, ਲੈ ਕੇ ਚਲੋ ਉੱਥੇ। ਸੰਗਤਾਂ ਨੇ ਕਿਹਾ, ਉੱਤਰ ਫਿਰ ਘੋੜੇ ਤੋਂ, ਜੇ ਮਿਲਣ ਲਈ ਜਾਣਾ ਉੱਤਰ, ਨੰਗੇ ਪੈਣੀ ਹੋ। ਇਉਂ ਲੈ ਕਰਕੇ ਜੀ, ਇਉਂ ਫਿਰ ਇਉਂ ਜਦੋਂ ਕਿਹਾ ਉੱਤਰ ਘੋੜੇ ਤੋਂ, ਚੱਲ ਨੰਗੇ ਪੈਰੀਂ, ਅਤੇ ਨਿਮਰਤਾ ਨਾਲ ਗਿਆ ਜੀ। ਜਦੋਂ ਸਾਹਮਣੇ ਮਹਾਰਾਜ ਸਾਨੂੰ ਮੌਕੇ ਕੇ ਗਿਆ ਨਾ, ਸਤਿਗੁਰੂ ਕਹਿੰਦੇ ਕੋੜੀਆਂ ਮਾਰਨ ਦਾ ਸੰਕਲਪ ਬਣਾਇਆ ਸੀ, ਮਾਰ ਲਾ ਫਿਰ ਹੁਣ ਕਾਰੋਬਾਰ, ਭਾਈ ਮਾਰਨ ਦਾ ਫੁਰਨਾ ਬਣਿਆ ਸੀ। ਕਗੇ ਆ ਕੇ ਬੋਲਿਆ, ਮਾਂ ਸਤਿਗੁਰੂ ਜੀ, ਮੈਨੂੰ ਨਹੀਂ ਸੀ ਇਹ ਪਤਾ, ਮੈਂ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਆ ਗਿਆ, ਬਖਸ਼ਿਸ਼ ਕਰੋ ਮੇਰੇ 'ਤੇ, ਮੇਰੀ ਜੋਤ ਗਈ ਅੱਖਾਂ ਦੀ। ਸਤਿਗੁਰੂ ਦੇ ਸਾਹਮਣੇ ਹੋ ਕੇ ਝਾਕ, ਫਿਰ ਜਦੋਂ ਝਾਕਿਆ ਸਤਿਗੁਰੂ ਨੇ ਪਾਈ ਦ੍ਰਿਸ਼ਟੀ, ਅਤੇ ਇਉਂ ਬਖਸ਼ਿਸ਼ ਹੋਈ ਭਾਈ, ਜੋਤ ਆਈ। ਫਿਰ ਕਹਿਣ ਲੱਗਾ, ਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਨੂੰ ਕੋਈ ਹੁਕਮ ਕਰੋ, ਉਪਦੇਸ਼ ਦਿਓ, ਮੈਨੂੰ ਸਿੱਖ ਬਣਾਓ ਆਪਣਾ। ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ, ਸਾਨੂੰ ਕਿਹਾ ਚੰਗਾ ਸੇਵਾ ਲੈਣੀ ਹੈ ਤੇਰੇ ਤੋਂ, ਇੱਥੇ ਨਗਰ ਵਸਾਉਣਾ ਹੈ ਤੇਰੀ ਜ਼ਮੀਨ ਵਿੱਚ, ਅਤੇ ਮਹਾਰਾਜ ਬਖਸ਼ ਮੈਂ ਹਾਜ਼ਰ ਹਾਂ, ਬਣਾਓ। ਇਉਂ ਸਤਿਗੁਰਾਂ ਨੇ ਫਿਰ ਕਾਲਪੁਰਖ ਦੇ ਨਾਂ 'ਤੇ ਕਰਤਾਰਪੁਰ ਨਗਰ ਵਸਾਇਆ, ਨਾਂ ਰੱਖਿਆ ਕਰਤਾਰਪੁਰ। ਨਾਲ ਕਿਹਾ ਭਾਈ ਧਰਮਸਾਲ ਵੀ ਬਣਾ ਇੱਥੇ, ਅਤੇ ਨਾਲ ਉੱਥੇ ਧਰਮਸਾਲ ਕਾਇਮ ਕੀਤੀ, ਸਤ ਸੰਗਤ ਬਣਾਈ ਮਹਾਰਸ਼ੇ ਪਾਤਸ਼ਾਹ ਜੀ ਨੇ, ਸੱਚਖੰਡ ਵਸਾਉਣਾ ਕੀਤਾ।
ਵਾਹਿਗੁਰੂ ਗੁਰੂ ਸ਼ਬਦ ਸੁਣਾਇਆ।
ਇਉਂ ਫਿਰ ਭਾਈ ਇਹ ਮੰਤਰ ਦਿੱਤਾ ਉੱਥੇ, ਫਿਰ ਕਰਤਾਰਪੁਰ ਸੱਚ ਸਾਧ ਸੰਗਤ ਬਣਾਈ, ਜਿਹਨੂੰ ਦਰਜਾ ਸਾਧ ਸੱਚਖੰਡ ਦਾ ਦਿੱਤਾ, ਅਤੇ ਗੁਰੂ ਕੀਆਂ ਸੰਗਤਾਂ ਨੂੰ ਕਿਹਾ ਭਾਈ ਵਾਹਿਗੁਰੂ ਨਾਮ ਦਾ ਜਾਪ ਕਰਨਾ ਹੈ, ਜਿਹੜੇ ਸੱਚਖੰਡ ਤੋਂ ਮਹਾਰਾਜ ਜੀ ਲੈ ਕੇ ਆਏ। ਇਉਂ ਸੁਣਾਇਆ ਸਾਰਿਆਂ ਦੇ ਤਾਂ। ਸੋ ਬਾਬੇ ਨੂੰ ਕੰਨੇ ਨਾਲ ਆਉਣਾ ਇੱਥੇ ਵੀ, ਇਸੇ ਤਰ੍ਹਾਂ ਜਪਿਆ ਕਰਨਾ, ਜਦੋਂ ਵੀ ਜਪਦੇ ਹੋ ਵਾਹਿਗੁਰੂ, ਹਾਂ ਕਿ ਵਾਹਿਗੁਰੂ ਵਾਹਿਗੁਰੂ ਕਰਦੇ ਹੋ, ਨਹੀਂ ਕਹਿਣਾ ਵਾਹਿਗੁਰੂ, ਹਾਂ ਇਹਦਾ ਸ਼ੁੱਧ ਉਚਾਰਨ। ਇਹ ਭਾਈ ਗੁਰਦਾਸ ਸਾਹਿਬ ਨੇ ਇੱਥੇ ਲਿਖ ਕੇ ਵਿਖਾਇਆ, ਇਉਂ ਮਹਾਰਾਜ ਜੀ ਨੇ ਇਉਂ ਚਾਰ ਅੱਖਰ ਇਸ ਤਰ੍ਹਾਂ ਇਹ ਜਾਪ ਚਾਰ ਅੱਖਰਾਂ ਮਾਨੇ ਬਖਸ਼ਿਸ਼ ਕੀਤਾ ਵਾਹਿਗੁਰੂ ਦਾ। ਵਾਹੇ ਜੋ ਵਾਹੇ ਦਾ ਕੀ ਅਰਥ ਹੈ, ਜੋ ਅਚਰਜ ਰੂਪ ਹੈ, ਗੁਰੂ ਜੋ ਚੇਤਨ ਰੂਪ ਹੈ। ਇਉਂ ਇਹ ਗੁਰੂ ਦਾ ਸ਼ਬਦ ਗੁਰੂ ਮੰਤਰ ਭਾਈ ਸੁਣਾਇਆ ਕਰਤਾਰਪੁਰ ਵਿਖੇ।
ਨਿਹਚਲ ਨੀਓ ਧਰਾਯੋਨ ਸਾਧ ਸੰਗਤ ਸੱਚਖੰਡ ਸਮਿਓ।
ਠੀਕ ਹੈ, ਪੜ੍ਹ ਲਓ ਸਾਰੇ। ਕਈ ਧਰਾਯੋਨ ਪੜ੍ਹ ਗਏ, ਤਾਂ ਹੀ ਦੁਬਾਰੇ ਪੜ੍ਹਾਇਆ ਸੀ, ਧਰਾਯੋਨ ਪੜ੍ਹਨੇ। ਈੜੀ ਨੂੰ ਕੀ ਆ, ਬਿਹਾਰੀ ਲਾ ਕੇ
ਪੜ੍ਹ।
ਨਿਚੋ ਨੀਓ ਧਰਾਯੋਨ ਸਾਧ ਸੰਗਤ ਸੱਚਖੰਡ ਸਮਿਓ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਰੂਪ ਕੇ ਨਿਹਚਲ ਨੀਮ ਧਰਾਈ ਭਾਈ ਗੁਰਤਾ ਗੱਦੀ ਦੀ, ਅਚਲ ਗੱਦ ਜਿਹੜੀ ਸੀ, ਕਦੇ ਨਾ ਹਿੱਲਣ ਵਾਲੀ ਗੁਰਤਾ ਗੱਦੀ, ਨਿਓ ਹੁੰਦੀ ਆ ਨਿਓ, ਗੁਰਤਾ ਗੱਦੀ ਦੀ ਨਿਓ ਜਿਹੜੀ ਸੀ ਅਚਲ, ਭਾਈ ਧਰਾਈ ਧਰਨਾ ਕੀਤੀ, ਅਤੇ ਸਾਧ ਸੰਗਤ ਸੱਚਖੰਡ ਸਮਿਓ, ਅਤੇ ਸਾਧ ਸੰਗਤ ਦੇ ਵਿੱਚ ਭਾਈ ਸੱਚਖੰਡ ਦਾ ਸਮਿਓ ਮੈਨੇ ਮੇਲ ਕੀਤਾ। ਸਮੇਂ ਹੁੰਦਾ ਮਿਲਾਪ, ਮਿਲਾ ਦਿੱਤਾ ਜੀ, ਮਿਲਾਪ ਕਰ ਦਿੱਤਾ।
ਗੁਰਮੁਖ ਪੰਥ ਚਲਾਇਓ,
ਇੱਥੇ ਹੁਣ ਸਿਆਰੀ ਹੈ ਜਿਹੜੀ ਨੂੰ ਚਲਾਏ ਹੁਣ ਪੜ੍ਹਨ। ਗੁਰਮੁਖ ਪੰਥ ਚਲਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਗੁਰਸਿੱਖਾਂ ਦਾ।
ਸੁੱਖ ਸਾਗਰ ਬੇਅੰਤ ਅਮਿਓ,
ਜਿਹੜਾ ਸੁੱਖਾਂ ਦਾ ਸਾਗਰ ਅਕਾਲ ਪੁਰਖ ਵਾਹਿਗੁਰੂ ਬੇਅੰਤ ਅਮਿਓ ਮਿਣਤੀ ਤੋਂ ਰਹਿਤ, ਜਿਹਨੂੰ ਨਹੀਂ ਮਿਲਿਆ ਜਾ ਸਕਦਾ ਅਮਿਓ, ਜਾਂ ਜਿਹੜਾ ਗੁਰਮੁਖ ਪੰਥ ਚਲਾਇਆ ਇਹ ਵੀ ਮਿਣਤੀ ਤੋਂ ਰਹਿਤ ਹੈ। ਭਾਈ ਕੌਣ ਮਿਣੂਗਾ ਇਸ ਪੰਥ ਨੂੰ, ਮਿਣ ਕੇ ਦੱਸੇ ਕੋਈ ਬਾਬਾ ਬੁੱਢਾ ਸਾਹਿਬ ਜੀ ਵਰਗੇ ਪੈਦਾ ਹੋਏ ਇਸ ਪੰਥ ਵਿੱਚ। ਹਾਂਜੀ ਭਾਈ ਗੁਰਦਾਸ ਸਾਹਿਬ ਜੀ ਆਪ ਮਿਣਤੀ ਤੋਂ ਰਹਿਤ ਪੰਥ ਚਲਾਇਆ, ਮਿਣਿਆ ਨਹੀਂ ਜਾਂਦਾ, ਸੁੱਖਾਂ ਦਾ ਸਾਗਰ ਹੈ ਪੰਥ। ਜੇ ਕੋਈ ਚ ਮਿਲ ਪਵੇ ਇਸ ਪੰਥ ਵਿੱਚ ਆਪਣੇ ਆਪ ਦੀ ਸ਼ਮੂਲੀਅਤ ਕਰੇ।
ਸੱਚ ਸ਼ਬਦ ਆਰਾਧੀਐ ਅਗਮ ਅਗੋਚਰ,
ਅਗਮ ਨਹੀਂ ਅਗਮ,
ਅਗਮ ਅਗਮ ਅਗੋਚਰ ਅਲਖ ਅਭਿਓ,
ਪੜ੍ਹੋ ਸਾਰੇ।
ਸੱਚ ਸ਼ਬਦ ਆਰਾਧੀਐ ਅਗਮ ਅਗੋਚਰ ਅਲਖ ਅਭਿਓ।
ਫਿਰ ਭਾਈ ਸੱਚਾ ਸ਼ਬਦ ਜਿਹੜਾ ਵਾਹਿਗੁਰੂ ਮੰਤਰ ਦਿੱਤਾ ਨਾ, ਇਹ ਸੱਚਾ ਸ਼ਬਦ ਸਾਨੂੰ ਆਰਾਧਣ ਵਾਸਤੇ ਦਿੱਤਾ, ਆਰਾਧੀਏ। ਅਤੇ ਆਗਮ ਜਿਹੜਾ ਕਿ ਇੰਦਰੀਆਂ ਦੀ ਪਹੁੰਚ, ਮਨ ਦੀ ਪਹੁੰਚ ਤੋਂ ਪਰੇ ਆ, ਉਹਦਾ ਇਹ ਭਾਈ ਆਰਾਧਣ ਹੈ। ਅਗੋਚਰ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਆ ਵਾਹਿਗੁਰੂ, ਅਲੱਖ ਜੋ ਅਸ਼ੁੱਧ ਮਨ ਕਰਕੇ ਜਾਣਿਆ ਨਹੀਂ ਜਾਂਦਾ, ਅਭੇਓ ਗੁਰੂ ਤੋਂ ਬਿਨਾਂ ਉਹਦਾ ਭੇਦ ਨਹੀਂ ਲੱਭਿਆ ਜਾਂਦਾ। ਐਸੇ ਤਾਂ ਸਾਨੂੰ ਜਿਹੜਾ ਅਸੀਂ ਮੰਨਦੇ ਹਾਂ ਆਰਾਧਣ ਵਾਸਤੇ ਸ਼ਬਦ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ, ਆਰਾਧੀਏ।
ਚਹੋ ਵਰਨਾ ਉਪਦੇਸ਼ ਦਾ,
ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਇਹ ਉਪਦੇਸ਼ ਵਾਹਿਗੁਰੂ ਮੰਤਰ ਨੂੰ ਜਪਣ ਦਾ, ਚਹੋਂ ਵਰਨਾਂ ਨੂੰ ਦਿੱਤਾ। ਜਦਕਿ ਵੇਦ ਦਾ ਮੰਤਰ ਚਹੋਂ ਵਰਨ ਨੂੰ ਜਪਣ ਦਾ ਅਧਿਕਾਰ ਨਹੀਂ ਸੀ, ਨਾ ਚਾਰੇ ਵਰਨ ਬ੍ਰਾਹਮਣ ਖੱਤਰੀ ਸ਼ੂਦਰ ਵੈਸ ਨੂੰ, ਕੇਵਲ ਬ੍ਰਾਹਮਣ ਪੜ੍ਹ ਸਕਦਾ ਸੀ ਵੇਦ ਨੂੰ, ਛੱਤਰੀ ਕੇਵਲ ਸੁਣ ਸਕਦਾ ਸੀ, ਸ਼ੂਦਰ ਅਤੇ ਵੈਸ ਨਾ ਸੁਣ ਸਕਦੇ ਨਾ ਪੜ੍ਹ ਸਕਦੇ। ਇਵੇਂ ਇਸਤਰੀ ਜਾਤੀ ਨੂੰ ਅਧਿਕਾਰ ਨਹੀਂ ਸੀ ਵੇਦ ਮੰਤਰ ਨੂੰ ਉਚਾਰਨ ਦਾ, ਅਤੇ ਨਾ ਹੀ ਵੇਦ ਨੂੰ ਪੜ੍ਹਨ ਦਾ। ਸਤਿਗੁਰਾਂ ਨੇ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਭਾਈ ਸ਼ੂਦਰਾਂ ਨੂੰ ਵੀ ਕਿਹਾ ਭਾਈ ਆਓ ਇਸ ਪੰਥ ਵਿੱਚ ਆ ਜਾਓ, ਵੈਸਾਂ ਨੂੰ ਵੀ ਕਿਹਾ, ਇਸਤਰੀ ਜਾਤੀ ਨੂੰ ਵੀ ਅਧਿਕਾਰ ਦਿੱਤਾ, ਭਾਈ ਰੌਲਾ ਲਾਉਂਦੀਆਂ ਨੇ ਬੀਬੀਆਂ ਨੂੰ ਦੇਖੋ ਜੇ ਅਧਿਕਾਰ ਦਿੱਤਾ, ਅਖੰਡ ਪਾਠ ਸਾਹਿਬ 'ਤੇ ਲਾਉਂਦੇ ਨੇ, ਸਹਿਜ ਪਾਠ ਕਰਦੀਆਂ ਨੇ, ਮਾਨੇ ਆਹ ਇੱਕ ਅਧਿਕਾਰ ਦਿੱਤੇ, ਬਰਾਬਰਤਾ ਦਿੱਤੀ। ਚੌਂ ਵਰਨਾਂ ਨੂੰ ਉਪਦੇਸ਼ ਦਿੱਤਾ, ਉਪਦੇਸ਼ ਚੌਂ ਵਰਨਾਂ ਕੋ ਸਾਂਝਾ ਦਿੱਤਾ। ਛੇ ਦਰਸ਼ਨ, ਛੋਟੇ ਆ ਜਾ ਮਲ ਮਾਤਾ ਕੋਲ ਬਹਿ ਜਾ, ਪਿੱਛੋਂ ਇੱਥੇ ਬਿਠਾ ਲਿਓ ਭਾਈ, ਹੌਲੀ ਕੋਈ ਨਹੀਂ ਆਰਾਮ। ਚੌਂ ਛੇ ਦਰਸ਼ਨਾਂ ਨੂੰ ਭਾਈ ਉਪਦੇਸ਼ ਦਿੱਤਾ, ਛੇ ਦਰਸ਼ਨ ਜਿਹੜੇ ਸੀ, ਜੋਗੀ ਜੰਗਮ ਸਰੇਵੜੇ ਸੰਨਿਆਸੀ ਦਰਵੇਸ਼ ਸੇਵਾ ਜਮਾਂ ਵਿਪਰਦਾ ਆਦਿਕ ਜਿਹੜੇ ਸੀ, ਸਭ ਨੂੰ ਸੇਵਕ ਸੇਵਾ ਸੇਵ ਨਾਮ ਸੇਵਾ ਕਰਨ ਦਾ ਮੌਕਾ ਦਿੱਤਾ ਅਤੇ ਸੇਵਕ ਬਣਾਏ। ਤੁਸੀਂ ਭਾਈ ਆ ਕੇ ਸੇਵਾ ਕਰੋ ਸਭ ਨੂੰ ਕਿਹਾ, ਅਧਿਕਾਰ ਖੋਇਆ ਨਹੀਂ ਕਿਸੇ, ਦੇਹ ਤਾਂ ਮਰਨੇ ਸਾਰਿਆਂ ਵਰਨਾਂ ਨੂੰ, ਕਰੋ ਬਈ ਸੇਵਾ। ਆਓ ਵੇਖੋ ਬਾਹਰਲੇ ਪਾਸੇ ਸੇਵਾ ਹੋ ਰਹੀ ਆ ਕਈ ਦਿਨ ਦੀ, ਬੀਬੀਆਂ ਕਰ ਰਹੀਆਂ ਨੇ, ਕਈ ਸਭ ਨੂੰ ਅਧਿਕਾਰ ਦੇ ਦਿੱਤਾ।
ਮਿੱਠਾ ਬੋਲਣ ਨਿਵ ਚੱਲਣ ਗੁਰਮੁਖ ਭਾਉ ਭਗਤ ਅਰਥਿਓ,
ਗੁਰਮੁਖ ਭਾਉ ਨਹੀਂ ਕਰਨ, ਗੁਰਮੁਖ ਥੋੜ੍ਹਾ ਰੁਕ ਕੇ, ਮਿੱਠਾ ਬੋਲਣ ਨਿਵ ਚੱਲਣ ਗੁਰਮੁਖ
ਗੁਰਮੁਖ
ਭਾਉ ਭਗਤ ਅਰਥਿਓ,
ਭਾਉ ਭਗਤ ਅਰਥਿਓ।
ਪੜ੍ਹੋ ਜੀ ਮਿੱਠਾ ਬੋਲੋ ਸਾਰੇ, ਚਲੋ ਜੀ। ਮਿੱਠਾ ਬੋਲਣਾ ਅਤੇ ਭਾਈ ਨਿਵ ਚੱਲਣਾ ਇਹ ਪੰਥ ਬਣਾਇਆ ਗੁਰੂ ਨਾਨਕ ਸਾਹਿਬ ਜੀ ਨੇ, ਅਤੇ ਗੁਰਮੁਖ ਪੰਥ ਦੇ ਵਿੱਚ ਭਾਉ ਭਗਤ ਅਰਥਿਓ, ਪ੍ਰੇਮਾ ਭਗਤੀ ਦਾ ਅਰਥਿਓ ਨਾਮ ਸਿਧਾਂਤ ਦਿੱਤਾ, ਅਰਥਿਓ ਸਿਧਾਂਤ ਜਾਂ ਅਰਥਿਓ ਇਹ ਅਰਥ ਦਿੱਤੇ, ਪ੍ਰੇਮਾ ਭਗਤੀ ਕਰੋ ਭਾਈ, ਮਿੱਠਾ ਬੋਲੋ, ਨਿਵਾਂ ਨੀਵਾਂ ਹੋ ਕੇ ਚੱਲੋ। ਚਲੋ ਆਦਿ ਪੁਰਖ,
ਆਦਿ ਪੁਰਖ ਆਦੇਸ਼ ਹੈ,
ਇਉਂ ਭਾਈ ਆਦਿ ਪੁਰਖ ਨੂੰ ਜੋ ਆ ਮੁੱਢ ਰੂਪ ਆ ਸਭ ਦਾ ਪੁਰਖ ਪੂਰਨ ਆ ਸਾਰਿਆਂ ਵਿੱਚ, ਉਹਨੂੰ ਹੈ ਨਮਸਕਾਰ।
ਅਵਨਾਸੀ ਅਤ ਅਛਲ ਅਛੇਓ,
ਅਵਨਾਸੀ ਅਤ ਅਛਲ ਅਛੇਓ,
ਅਤ ਅਤ ਅਛਲ
ਅਛੇਓ, ਉਸੇ ਨੂੰ ਭਾਈ ਦੇਸ਼ ਹੈ ਜਿਹੜਾ ਅਵਨਾਸੀ ਸਰੂਪ ਹੈ, ਅਤੀ ਕਰਕੇ ਅਛਲ ਛਲਿਆ ਨਹੀਂ ਜਾਂਦਾ ਅਤੇ ਛਲ ਵਿਰਤੀ ਨਾਲ ਕਿਸੇ ਕੋਲੋਂ, ਅਛੇਓ ਛੇਦਣ ਤੋਂ ਰਹਿਤ, ਕੱਟਣ ਤੋਂ ਜੋ ਰਹਿਤ ਹੈ, ਉਹਨੂੰ ਆਦੇਸ਼ ਹੈ ਨਮਸਕਾਰ ਹੈ। ਇਹ ਕਰਨੀ ਦੱਸੀ।
ਜਗਤ ਗੁਰੂ ਗੁਰ ਨਾਨਕ ਦਿਓ।
ਹਾਂ, ਜਗਤ ਗੁਰੂ
ਜਗਤ
ਦੇ ਗੁਰੂ ਮਹਾਰਾਜੇ ਪਾਤਸ਼ਾਹ ਜੀ ਭਾਈ ਬਣੇ ਗੁਰੂ ਨਾਨਕ ਸਾਹਿਬ ਜੀ।
ਸਤਿਗੁਰ ਸੱਚਾ ਪਾਤਸ਼ਾਹੋ।
ਕਿਉਂ ਸਤਿਗੁਰ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ।
ਬੇਪਰਵਾਹੋ
ਬੇਪਰਵਾਹ ਵੀ ਨੇ।
ਅਥਾਹੋ
ਥਾਹ ਨੇ ਕਿਸੇ ਦੇ ਹੱਥ ਨਹੀਂ ਆਉਣ ਵਾਲੇ।
ਸਾਹਾਬਾ
ਐਸਾ ਸਾਹਿਬ ਏਦਾਂ ਦੇ ਸਾਹਿਬ ਨੇ ਮਹਾਰਾਜ ਸਾਹਿਬਾ ਸਾਹਿਬ
ਸਾਹਿਬਾ
ਅਤੇ ਸਾਹਿਬਾ ਦਾ ਅਰਥ ਦੱਸ ਰਿਹਾ ਕਿ ਸਾਹਿਬ ਨੇ। ਬਿਰਤੀ ਜੋੜੋ, ਖੰਡਾਓ ਨਾ ਬਿਰਤੀ। ਸਾਹਿਬਾ ਦਾ ਅਰਥ ਨੇ ਸਾਹਿਬ ਨੇ, ਸ਼ਾਬਾਸ। ਥਾਂ ਹੱਥ ਨਹੀਂ ਆਉਣ ਵਾਲੇ, ਹੱਥ ਨਹੀਂ ਆਉਣ ਵਾਲੇ, ਕੌਣ ਹੱਥ 'ਚ ਲੈ ਸਕਦਾ ਉਹਨਾਂ ਨੂੰ। ਹਾਂਜੀ,
ਨੌ ਗਰੀਬ ਨਿਵਾਜ ਹੈ।
ਇਸੇ ਕਰਕੇ ਨੌ ਪੈ ਗਿਆ ਉਹਨਾਂ ਦਾ, ਗਰੀਬ ਨਿਵਾਜ, ਗਰੀਬਾਂ ਨੂੰ ਭਾਈ ਨਿਵਾਜਣ ਵਾਲੇ, ਗਰੀਬਾਂ ਨੂੰ ਦਇਆ ਕਰਨ ਵਾਲਾ ਨਾਂ ਹੈ ਉਹਨਾਂ ਦਾ ਗੁਰੂ ਸਾਹਿਬ ਮਹਾਰਾਜ ਜੀ ਦਾ। ਹੋਰ ਕੀ ਨੇ?
ਬੇਮੁਹਤਾਜ ਨਾ ਮੋਹ ਮੁਹਾਬਾ।
ਬੇਮੁਹਤਾਜ ਨੇ, ਕਿਸੇ ਦੀ ਮੁਹਤਾਜਗੀ ਕੋਈ ਨਹੀਂ, ਨਾ ਕੋਈ ਮੋਹ ਹੈ, ਨਾ ਮੁਹਾਬਾ, ਨਾ ਮੋਹ ਜਿਹੜਾ ਹੈ ਉਹਨਾਂ ਨੂੰ ਕੋਈ ਮੋਹਤ ਕਰ ਸਕਦਾ। ਆਈਆਂ ਸੀ ਨਾ ਪਦਮਣੀਆਂ ਜਦੋਂ ਗੁਰੂ ਨਾਨਕ ਸਾਹਿਬ ਜੀ ਸੰਗਲਾ ਦੀਪ ਗਏ ਨੇ, ਪਹਿਲਾਂ ਕੁਝ ਆਪਣੇ ਆਪ ਨੂੰ ਪਖੰਡੀ ਕਹਾਉਣ ਵਾਲੇ, ਗੁਰੂ ਨਾਨਕ ਕਹਾਉਣ ਵਾਲੇ ਜਾਂਦੇ ਰਹੇ ਉੱਥੇ, ਅਤੇ ਕਹਿੰਦੇ ਅਸੀਂ ਨਾਨਕਾਂ ਜੀ, ਅਤੇ ਸੰਗਲਾ ਦੀਪ ਦਾ ਰਾਜਾ ਪਰਖ ਲੈਂਦਾ, ਪਦਮਣੀਆਂ ਭੇਜਣੀਆਂ ਅਤੇ ਗਰਸੇ ਜਾਂਦੇ ਵਿਕਾਰਾਂ ਵਿੱਚ। ਹੁਣ ਫਿਰ ਗੁਰੂ ਨਾਨਕ ਸਾਹਿਬ ਜਦੋਂ ਗਏ ਨੇ, ਪਹਿਲਾਂ ਤਾਂ ਬਾਗ ਹਰਾ ਹੋਇਆ ਜਾਂ ਸੁੱਕਾ ਸੀ, ਫਿਰ ਵੀ ਰਾਜੇ ਨੂੰ ਤਸੱਲੀ ਨਹੀਂ ਹੋਈ, ਫਿਰ ਵੀ ਪਦਮਣੀਆਂ ਭੇਜ ਦਿੱਤੀਆਂ ਪਰਖਣ ਵਾਸਤੇ ਮਹਾਰਾਜ ਜੀ ਨੂੰ। ਸਤਿਗੁਰਾਂ ਨੇ ਆਈਆਂ ਨੂੰ ਵੇਖ ਕਹਿ ਦਿੱਤਾ, ਬਚਨ ਉਚਾਰ ਦਿੱਤੇ, ਬਾਣੀ 'ਚ ਆਉਂਦੀ ਆ ਪੰਕਤੀ, ਗਾਛੋ ਪੁੱਤਰੀ ਰਾਜ ਕੁਵਾਰ। ਜਦੋਂ ਪੁੱਤਰੀ ਸ਼ਬਦ ਕਿਹਾ ਨਾ, ਵਿਕਾਰ ਜਿਹੜੇ ਉਹਨੇ ਵਿਕਾਰ ਭਾਵਨਾ ਸੀ, ਸਾਰੀ ਵਿਕਾਰ ਭਾਵਨਾ ਹੀ ਮੇਟ ਦਿੱਤੀ। ਮੋਹਤ ਕਰਨ ਵਾਸਤੇ ਆਈਆਂ ਜੀ ਗੁਰੂ ਨਾਨਕ ਸਾਹਿਬ ਜੀ ਨੂੰ, ਆਪ ਮੋਹਤ ਹੋ ਕੇ ਗਈਆਂ। ਸੋ ਗਾਛੋ ਪੁੱਤਰੀ, ਗਾਛੋ ਸੰਸਕ੍ਰਿਤ ਦਾ ਸ਼ਬਦ ਹੈ, ਗਾਛੋ ਜਾਓ, ਚਲੀਆਂ ਜਾਓ ਭਾਈ ਪੁੱਤਰੀਓ, ਕੀ ਕਰੋ, ਜਾ ਕੇ ਨਾਮ ਪੜੋ ਸੁੱਚ ਦੋ ਸਵਾਰ, ਸੱਚਾ ਨਾਮ ਜਿਹੜਾ ਹੈ, ਜਾ ਕੇ ਨਾਮ ਪੜੋ ਸੱਚ ਦੋ ਸਵਾਰ, ਸਵੇਰੇ ਉੱਠ ਕੇ ਨਾਮ ਜਪਿਆ ਕਰੋ। ਇਉਂ ਬਖਸ਼ਾਂ ਕਰ ਦਿੱਤੀਆਂ ਭਾਈ, ਨਹੀਂ ਕੋਈ ਮੋਹ ਸਕਦਾ ਉਹਨਾਂ ਦੇ ਤਾਂ, ਕਿ ਕੋਈ ਮੋਹ ਦੀ ਪਕੜ ਕੋਈ ਨਹੀਂ। ਜੇ ਮੋਹ ਹੁੰਦਾ ਤਾਂ ਗੱਦੀ ਪੁੱਤਰਾਂ ਨੂੰ ਦੇ ਕੇ ਜਾਂਦੇ, ਸਿੱਧ ਜਾਂਦੇ ਲਖਮੀ ਦਾਸ ਨੂੰ। ਸੋ ਫਿਰ ਕਿਹਨਾਂ ਨੂੰ ਦਿੱਤੀ? ਆਪਣੇ ਸੇਵਕਾਂ ਨੂੰ ਦਿੱਤੀ, ਕੋਈ ਮੋਹ ਨਹੀਂ, ਕੋਈ ਪਕੜ ਨਹੀਂ।
ਬੇਸੁਮਾਰ ਨਿਰੰਕਾਰ ਹੈ।
ਉੱਥੇ ਭਾਈ ਸੁਮਾਰ ਨਾਮ ਦਾ ਗਿਣਤੀ ਦਾ, ਬੇਮਨੇ ਰਹਿਤ, ਗਿਣਤੀ ਤੋਂ ਰਹਿਤ ਨੇ, ਨਿਰੰਕਾਰ ਸਰੂਪ ਨੇ। ਅਲੱਖ ਪੜੋ,
ਅਲੱਖ ਅਪਾਰ ਅਲਾਹ ਸਿੰਬਾ,
ਸਿੰਬਾ ਨੀ ਸਿੰਬਾ, ਨਿਆਂ ਨਾ ਨਿਆਂ ਨੂੰ ਬੋਲ ਦੋ, ਸਿੰਬਾ
ਸਿੰਬਾ,
ਨੱਕ ਚ ਨੂੰ ਲਿਆ ਕੇ ਬਾ ਸਿੰਬਾ
ਸਿੰਬਾ,
ਸਾਰੀ ਪਾਲੋ ਲੈਣ।
ਮਸਾ ਨਿਰੰਕਾਰ ਹੈ, ਅਲੱਖ ਅਪਾਰ ਅਲਾਹ ਸਿੰਬਾ,
ਸਿੰਬਾ
ਸਿੰਬਾ,
ਸਿੰਬਾ ਸਿਆਣ ਦਾ ਵਾ, ਸਿਆਣ ਲੈਣਾ। ਅੰਜਾਂ ਜਿਹਾ ਲਾ ਲਿਓ, ਕੰਨਾਂ ਇੱਥੇ ਹੈ ਨਹੀਂ, ਕੰਨਾਂ ਸਿੰਜਾਬਾ ਪਾਠ ਹੈ। ਸਿੰਜਾਬਾ ਨਾਮ ਸਿਆਣ ਦਾ ਹੈ, ਬੇਸਮਾਰ ਹਨਮਾਰ, ਨਹੀਂ ਗਿਣਤੀ ਹੋ ਸਕਦੀ, ਨਿਰੰਕਾਰ ਕਾਰ ਤੋਂ ਰਹਿਤ ਨੇ, ਅਲੱਖ ਸ਼ੁੱਧ ਮਨ ਨਾਲ ਲਿਖੇ ਜਾਣ ਵਾਲੇ ਨੇ, ਅਪਾਰ ਪ੍ਰਕਿਰਤੀ ਤੋਂ ਪਰੇ ਨੇ, ਅਲਾਹ ਜਿਹੜੇ ਨੇ ਸ਼ੁੱਧ ਰੂਪ ਨੇ, ਅਲਾਹ ਦਾ ਅਰਥ ਹੈ ਜਿਹੜੇ ਨੇ, ਅਤੇ ਸਿੰਜਾਬਾ ਇਉਂ ਸਿਆਣ ਲੈ ਸਿਆਣ ਸਿਆਣੀ ਦੇ ਨੇ ਜੀ, ਇੱਦਾਂ ਦੇ ਸਿਆਣੀ ਦੇ ਨੇ, ਆ ਉਹਨਾਂ ਦੀ ਸਿਆਣ ਹੈ ਸਾਰੀ।
ਕਾਇਮ ਦਾਇਮ ਸਾਹਿਬੀ ਹਾਜ਼ਰ ਨਾਜ਼ਰ ਵੇਦ ਕਿਤਾਬਾਂ।
ਹਾਂ, ਕਾਇਮ ਦਾਇਮ, ਕਾਇਮ ਹੁੰਦਾ ਹੈ ਵੀ ਸਥਿਤ, ਦਾਇਮ ਹੁੰਦਾ ਹਮੇਸ਼ਾ, ਫਾਰਸੀ ਦੇ ਸ਼ਬਦ ਨੇ ਸਾਰੇ। ਮਹਾਰਾਜ ਸੇ ਪਾਤਸ਼ਾਹ ਜੀ ਸਾਹਿਬੀ ਹੈ ਨਾ, ਪਾਤਸ਼ਾਹੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਚਲਾਈ, ਸਦਾ ਹਮੇਸ਼ਾ ਕਾਇਮ ਰਹਿਣ ਵਾਲੀ ਹੈ, ਸਥਿਤ ਰਹਿਣ ਵਾਲੀ ਹੈ ਉਹ। ਫਿਰ ਹਾਜ਼ਰ ਨੇ ਸ਼ਬਦ, ਨਾਜ਼ਰ ਉਹ ਨਜ਼ਰ ਦੁਆਰਾ ਦੇਖੀਂਦੇ ਨੇ, ਵੇਦ ਕਿਤਾਬਾਂ, ਵੇਦਾਂ ਅਤੇ ਕਿਤਾਬਾਂ ਵਿੱਚ ਵੀ ਉਹਨਾਂ ਤੋਂ ਭਾਈ ਵੇਦ ਕਿਤੇਬ ਦੇ ਵਿੱਚ ਨਹੀਂ ਆਉਣ ਵਾਲੇ, ਉਹਨਾਂ ਤੋਂ ਵੀ ਪਰੇ ਨੇ। ਵੇਦ ਕਿਤੇਬ ਸੰਸਾਰ ਹੱਬਾ ਹੂੰ ਬਾਹਰਾ, ਨਾਨਕਾ ਪਾਤਸ਼ਾਹ ਹੋ ਦਿਸਾ ਜਹਰਾ। ਇਉਂ
ਹਾਂਜੀ, ਅਗਮ ਅਡੋਲ ਅਤੋਲ ਹੈ,
ਠੀਕ,
ਤੋਲਣ ਹਾਰ ਨਾ ਡੰਡੀ ਛਾਬਾ।
ਪੜ੍ਹੋ ਸਾਰੇ।
ਅਡੋਲ ਅਤੋਲ ਹੈ, ਤੋਲਣ ਹਾਰ ਨਾ ਡੰਡੀ ਛਾਬਾ।
ਅਗਮ ਮੰਤਰੀ ਪਹੁੰਚ ਤੋਂ ਪਰੇ ਨੇ, ਅਡੋਲ ਡੋਲਣ ਵਾਲੇ ਨਹੀਂ ਹੈਗੇ, ਅਤੋਲ ਨੇ ਕੋਈ ਤੋਲਣ ਵਾਲਾ ਨਹੀਂ, ਤੋਲਣ ਹਾਰ ਜਿਹੜਾ ਕੋਈ ਤੋਲਾ ਬਣ ਕੇ ਕਹਿ ਮੈਂ ਤੋਲੂ ਨਾ, ਤੋਲੇ ਹੁੰਦੇ ਆ ਤੋਲਣ ਵਾਲੇ ਵਜਨ ਨੂੰ, ਕੋਈ ਐਸਾ ਤੋਲਣ ਹਾਰ ਨਹੀਂ, ਨਾ ਕੋਈ ਡੰਡੀ, ਪੁਰਾਣੀਆਂ ਤੱਕੜੀਆਂ ਨਾ ਡੰਡੀ ਹੁੰਦੀ ਸੀ, ਅਤੇ ਸਾਬੇ ਜੋ ਪਰੜੇ ਹੁੰਦੇ ਸੀ ਦੋ ਤੱਕੜੀ ਦੇ, ਡੰਡੀ ਵਾਲੀ ਤੱਕੜੀ ਹੁੰਦੀ ਸੀ, ਸੋ ਉਹ ਸਾਬੇ ਵੀ ਹੈ ਨਹੀਂ। ਅਤੇ ਜਾਂ ਅੰਤਰੀ ਵਰਥ ਅਤੇ ਸਾਬੇ ਕੀ ਨੇ ਦੋ, ਬੁੱਧ ਅਤੇ ਚਿੱਤ ਦੋ ਸਾਬੇ, ਇਹਦਾ ਨਾਲ ਅਸੀਂ ਤੋਲਿਆ ਨਹੀਂ ਜਾ ਸਕਦਾ। ਡੰਡੀ ਕੀ ਆ? ਬਿਰਤੀ, ਬਿਰਤੀ ਰੂਪੀ ਡੰਡੀ ਨਾਲ ਅਤੇ ਬੁੱਧੀ ਅਤੇ ਚਿੱਤ ਰੂਪੀ ਸਾਬਿਆਂ ਦੇ ਵਿੱਚ ਪੈ ਕੇ ਤੋਲਣ ਵਾਲੇ ਨਹੀਂ ਹੈਗੇ, ਅਤੇ ਨਾ ਹੀ ਵੱਟੇ ਕਿਹੜੇ ਨੇ, ਸ਼ਾਸਤਰ ਵਿਚਾਰ ਰੂਪੀ ਵੱਟਿਆਂ ਦੇ ਨਾਲ ਤੋਲੇ ਨਹੀਂ ਜਾ ਸਕਦੇ। ਸੋ ਕੀ ਹੋ ਗਈ? ਡੰਡੀ, ਬਿਰਤੀ, ਸਾਬੇ ਕੀ ਹੋ ਗਏ? ਬਾਕੀ ਸੋਚਦੇ ਆ ਕਿਹੜੀ ਕਿਹੜੇ ਸਾਬਿਆਂ ਦੀ ਗੱਲ ਹੋ ਰਹੀ ਹੈ, ਫਟਾਫਟ ਦੱਸਿਆ ਕਰੋ, ਇਹਦਾ ਮਤ ਬਿਰਤੀ ਰੂੜ ਨਹੀਂ ਹੋਈ ਅਜੇ। ਸਾਬੇ ਨੇ ਬੁੱਧੀ ਅਤੇ ਚਿੱਤ ਦੋ ਚੀਜ਼ਾਂ ਹੁੰਦੀਆਂ, ਸਾਬੇ ਦੋ ਹੁੰਦੇ ਆ ਕਿ ਨਹੀਂ, ਅਤੇ ਬੁੱਧੀ ਅਤੇ ਚਿੱਤ ਵੀ ਦੋ ਦੋ ਨੇ, ਸੋ ਨਾ ਬੁੱਧੀ ਰੂਪੀ ਸਾਬੇ 'ਚ ਪੈਣ ਵਾਲੇ, ਨਾ ਚਿੱਤ ਰੂਪੀ, ਨਾ ਡੰਡੀ ਬਿਰਤੀ ਰੂਪੀ 'ਚ ਪਾਈ ਆਉਣ ਵਾਲੇ ਨੇ। ਅੱਗੇ ਜੀ,
ਹਾਂਜੀ, ਇੱਕ ਛੱਤ ਰਾਜ ਕਮਾਵਦਾ, ਦੁਸ਼ਮਣ ਦੂਤ ਨਾ ਸੋਰ ਸਰਾਬਾ।
ਹਾਂ, ਸੋ ਇੱਕ ਛੱਤ ਰਾਜ ਕਮਾਉਂਦਾ, ਇੱਕੋ ਗੁਰੂ ਸਾਹਿਬ ਦਾ ਮੱਛੇ ਪਾਤਸ਼ਾਹ ਛੱਤ ਚੱਲ ਰਿਹਾ ਸਾਰੇ ਸੰਸਾਰ 'ਤੇ, ਇੱਕੋ ਛੱਤਰ ਹੇਠ ਆ ਸਾਰੀ ਦੁਨੀਆ, ਅਤੇ ਇਉਂ ਰਾਜ ਕਮਾਇਆ ਹੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦਾ, ਇਉਂ ਐਸਾ ਰਾਜ ਮਹਾਰਾਜ ਚਲਾਉਣਾ ਕੀਤਾ ਭਾਈ, ਜਿਹਦੀ ਨੀਵ ਜਿਹੜੀ ਸੱਚ 'ਤੇ ਰੱਖੀ, ਇਹ ਰਾਜ ਨੂੰ ਕਾਇਮ ਕੀਤਾ। ਦੁਸ਼ਮਣ ਨਹੀਂ ਕੋਈ ਫਿਰ ਭਾਈ, ਜੇ ਰਾਜ ਹੈ ਉਹ, ਜੇ ਕਿਤੇ ਰਾਜ ਇੱਦਾਂ ਦਾ ਹੋ ਜਾਏ, ਗੁਰੂ ਨਾਨਕ ਸਾਹਿਬ ਨੇ ਤਾਂ ਚਲਾਇਆ ਨਾ, ਨਹੀਂ ਕੋਈ ਰਹਿ ਜਾਂਦਾ ਦੁਸ਼ਮਣ, ਨਾ ਹੀ ਕੋਈ ਦੂਤ, ਕੋਈ ਚੁਗਲੀ ਚਪਟਾ ਕਰਨ ਵਾਲਾ, ਦੂਤੀਆਂ ਲਾਉਣ ਵਾਲਾ, ਅਤੇ ਨਾ ਹੀ ਕੋਈ ਕਿਸੇ ਪ੍ਰਕਾਰ ਦਾ ਸ਼ੋਰ ਸ਼ਰਾਬਾ, ਐਸਾ ਰਾਜ ਕਾਇਮ ਕੀਤਾ। ਹਾਂ, ਇਹ ਹੋਆ ਹਲੇਮੀ ਰਾਜ ਜੀਓ, ਇਹ ਰਾਜ ਦੇ ਮਹਾਰਾਜ ਸੇ ਪਾਤਸ਼ਾਹ ਬਣਾਉਣ ਵਾਲੇ ਹੋਏ।
ਆਦਲ ਅਦਲ ਚਲਾਏ ਦਾ,
ਆਦਲ ਹੁੰਦਾ ਨਿਆਂ ਕਰਨ ਵਾਲੇ, ਅਦਲ ਹੁੰਦਾ ਨਿਆਂ, ਆਪ ਮਹਾਰਾਜ ਜੀ ਨਿਆਂਕਾਰ ਹੋਏ, ਅਦਲ ਕਰਨ, ਐਸਾ ਨਿਆਂ ਚਲਾਇਆ ਭਾਈ, ਸੱਚੇ ਸੱਚ ਦੀ ਨਿਵੇੜਾ ਕੀਤਾ। ਜ਼ਾਲਮ
ਜ਼ਾਲਮ ਜ਼ੁਲਮ ਨਾ ਜ਼ੋਰ ਜਰਾਬਾ,
ਨਾ ਕੋਈ ਜ਼ਾਲਮ ਜ਼ੁਲਮ ਕਰਨ ਵਾਲਾ, ਨਾ ਕੋਈ ਜ਼ੋਰ ਜਰਾਬੀ ਕਰਨ ਵਾਲਾ, ਧੱਕੇਸ਼ਾਹੀ, ਹਾਂਜੀ, ਕੋਈ ਕਿਸੇ ਨੂੰ ਕਸ਼ਟ ਨਹੀਂ ਦੇ ਸਕਦਾ, ਦਬਾ ਨਹੀਂ ਸਕਦਾ, ਦੁੱਖ ਦੇ ਨਹੀਂ ਸਕਦਾ, ਐਸਾ ਰਾਜ।
ਜਾਹਰ ਪੀਰ ਜਾਗਤ ਗੁਰੂ ਬਾਬਾ,
ਇਉਂ ਗੁਰੂ ਬਾਬਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਾਹਰ ਪੀਰ ਹੋਏ ਭਾਈ ਸਾਹਿਬ ਦੇ। ਹਾਂ, ਮੁਸਲਮਾਨਾਂ ਨੇ ਵੀ ਪੀਰ ਕਿਹਾ ਮਹਾਰਾਜ ਜੀ ਨੂੰ, ਜਦੋਂ ਸੱਚਖੰਡ ਗਏ ਨੇ, ਸਣ ਦੇ ਗਏ, ਇਕੱਲੀ ਚਾਦਰੇ ਮਿਲੀ, ਇਉਂ ਜਿਹੜੀ ਸੀ ਅੱਧੀ, ਫਿਰ ਮੁਸਲਮਾਨਾਂ ਨੇ ਆਪਣੇ ਮੁਤਾਬਕ ਜਿਹੜਾ ਸੀ ਉਹਦਾ ਉਸੇ ਤਰ੍ਹਾਂ ਨਿਯਮ ਨਾਲ ਸੰਸਕਾਰ ਨਿਭਾਇਆ, ਅੱਧੀ ਹਿੰਦੂਆਂ ਨੇ ਪਾ ਲਈ। ਇਉਂ ਮਰਸੇ ਪਾਤਸ਼ਾਹ ਜੀ ਹਿੰਦੂਆਂ ਦੇ ਗੁਰੂ, ਮੁਸਲਮਾਨਾਂ ਦੇ ਵੀ ਪੀਰ, ਸਾਰੇ ਜਗਤ ਦੇ ਪੀਰ ਹੋਏ, ਐਸੇ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ। ਹਾਂਜੀ, ਪ੍ਰਤੱਖ ਪ੍ਰਸਿੱਧ ਵੀ ਕਹਿ ਦਿੰਦੇ ਜਾ, ਪ੍ਰਸਿੱਧ ਨੇ ਮਹਾਰਾਜ। ਚਲੋ ਜੀ,
ਗੰਗ ਬਨਾਰਸ ਹਿੰਦੂਆਂ,
ਹਾਂ,
ਮੁਸਲਮਾਨਾਂ ਮੱਕਾ ਕਾਬਾ।
ਇਉਂ ਭਾਈ, ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ,
ਮੁਸਲਮਾਨਾਂ
ਅਤੇ ਹਿੰਦੂ ਭਾਈ ਗੰਗਾ ਅਤੇ ਬਨਾਰਸ, ਕਾਂਸੀ, ਬਨਾਰਸ ਕਾਂਸੀ ਨੂੰ ਕਹਿੰਦੇ, ਅਤੇ ਮੁਸਲਮਾਨ ਮੱਕੇ, ਮੱਕਾ ਵਾ ਸ਼ਹਿਰ ਦਾ ਨਾਂ, ਅਤੇ ਕਾਬਾ ਉਹਨਾਂ ਦਾ ਜਿਵੇਂ ਤੀਰਥ ਹੈ, ਜਿਵੇਂ ਅੰਮ੍ਰਿਤਸਰ ਸਾਹਿਬ ਦਾ ਨਾਂ ਹੈ, ਹਰਿਮੰਦਰ ਸਾਹਿਬ ਆਪਣਾ ਸਥਾਨ ਹੈ, ਇਵੇਂ ਹੀ ਮੱਕਾ ਹੈਗਾ ਸ਼ਹਿਰ, ਅਤੇ ਕਾਬਾ ਹੈਗਾ ਜੀ ਤੀਰਥ। ਇਉਂ ਗੰਗਾ ਵੈ, ਜਿਵੇਂ ਹਿੰਦੂ ਜਿਹੜੇ ਨੇ ਗੰਗਾ ਅਤੇ ਬਨਾਰਸ, ਕਾਂਸੀ ਆਦਿ ਕਹਿੰਦੇ ਤੀਰਥਾਂ ਨੂੰ ਪੂਜਦੇ, ਮੁਸਲਮਾਨ ਮੱਕੇ ਸ਼ਹਿਰ ਵਿੱਚ ਕਾਬੇ ਨੂੰ ਪੂਜਦੇ, ਪਰ ਜਦੋਂ ਗੁਰੂ ਨਾਨਕ ਸਾਹਿਬ ਇੱਦਾਂ ਥਾਵਾਂ 'ਤੇ ਗਏ, ਮਾਰੇ ਗੰਗਾ ਵੀ ਗਏ, ਗੰਗਾ 'ਤੇ ਗਏ ਨੇ ਉਦੋਂ ਬ੍ਰਾਹਮਣ ਜਿਹੜੇ ਸੂਰਜ ਨੂੰ ਪਾਣੀ ਦੇ ਰਹੇ ਸੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਸ਼ੂਆਂ ਵਾਲੇ ਪਾਸੇ ਮੂੰਹ ਕਰਕੇ ਉਦੋਂ ਜਦੋਂ ਦੇਣ ਲੱਗੇ ਨੇ ਕਹਿੰਦੇ ਇੱਧਰ ਕਿਹਨੂੰ ਦਿੰਦੇ ਹੋ, ਕਹਿੰਦੇ ਖੇਤੀਆਂ ਨੂੰ, ਕਹਿੰਦੇ ਖੇਤੀ ਕਿੱਡੀ ਕੁ ਦੂਰ ਹੈ, ਸੋ ਦੱਸ ਦਿੱਤਾ ਹੈ, ਕਹਿੰਦੇ ਐਡੀ ਦੂਰ ਕਿਵੇਂ ਪਾਣੀ ਪਹੁੰਚ ਜਾਊ ਤੁਹਾਡਾ ਖੇਤੀਆਂ ਨੂੰ। ਸਤਿਗੁਰੂ ਨੇ ਆਖਿਆ ਫਿਰ ਤੁਹਾਡਾ ਸੂਰਜ ਤਾਂ ਕਰੋੜਾਂ ਮੀਲ ਜਿਹੜਾ ਹੈ ਦੂਰ ਹੈ, ਉੱਥੇ ਕਿਵੇਂ ਪਹੁੰਚੇਗਾ? ਇਉਂ ਉੱਥੇ ਮਰਚੇ ਪਾਤਸ਼ਾਹ ਜੀ ਦਾ ਸਥਾਨ ਕਾਇਮ ਹੋਇਆ, ਅੱਜ ਉੱਥੇ ਵੀ ਸਾਰੇ ਭਾਈ ਪੂਜ ਰਹੇ ਨੇ ਮਹਾਰਾਜ ਜੀ ਨੂੰ। ਗੰਗਾ ਸਥਾਨ 'ਤੇ ਮਰ ਸਥਾਨ ਬਨਾਰਸ ਗਏ ਮਹਾਰਚੇ ਪਾਤਸ਼ਾਹ ਜੀ, ਉਦੋਂ ਉੱਥੇ ਦਾ ਗੋਪਾਲ ਦਾ ਤਪਾਦਾ ਜਿਹੜਾ ਸੀ ਨਾ, ਉਹਨੇ ਭਵਿੱਖਤ ਪੁਰਾਣ ਵਿੱਚ ਪੜ੍ਹਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਹੋਣਾ, ਭਗਤ ਪੁਰਾਣ 'ਚ ਲਿਖਿਆ ਸੀ ਪਹਿਲਾਂ, ਏਵੰ ਵੈ ਧਰਮ ਪ੍ਰਾਚੁਰਿਅਮ, ਅਤੇ ਯਥਾ ਅੱਗੇ ਆਉਂਦਾ ਹੈ ਉਹਦੇ ਸਲੋਕ ਵਿੱਚ ਆਉਂਦਾ ਹੈ, ਏਵੰ ਵੈ ਧਰਮ ਪ੍ਰਾਚੁਰਿਅਮ ਜਦਾ ਕਲਉ ਤਦਾ ਵੈ ਲੋਕ ਰਾਖਿਨਥੰ ਮਲੇਸ਼ਾ ਨਾ ਨਾਸ ਹੇਤਵੇ, ਮਲੇਸ਼ਾ ਦਾ ਨਾਸ਼ ਕਰਨ ਵਾਸਤੇ ਮਹਾਰਾਜ ਜੀ ਆਉਣਗੇ। ਭਵਿੱਖਤ ਪੁਰਾਣ 'ਚ ਲਿਖਿਆ ਪਹਿਲਾਂ ਕਿ ਫਿਰ ਕਿਹੜੇ ਦੇਸ਼ ਵਿੱਚ ਆਉਣਗੇ, ਉੱਥੇ ਉਹ ਵੀ ਲਿਖਿਆ, ਪੱਛਮੀ ਸੁਭੇ ਦੇਸੇ ਬੇਦੀ ਵੰਸ਼ ਚੋਂ ਨਾਨਕੋ, ਬੇਦੀ ਵੰਸ਼ ਵਿੱਚ ਪੱਛਮ ਦੇਸ਼ ਵਾਲੇ ਪਾਸੇ ਹੋਣਗੇ, ਇਹ ਉਹਨੇ ਪੜ੍ਹਿਆ ਹੋਇਆ ਸੀ ਗੋਪਾਲ ਦੱਤ ਨੇ। ਸੋ ਉਹਨੂੰ ਪਤਾ ਸੀ ਕਿ ਮਹਾਰਾਜ ਦਾ ਆਗਮਨ ਹੋ ਗਿਆ, ਇਉਂ ਕਾਂਸੀਪੁਰੀ ਵਿੱਚ ਯਾਦ ਕਰ ਰਿਹਾ ਸੀ, ਸ਼ਿਵ ਜੀ ਵੀ ਆਪ ਯਾਦ ਕਰਦੇ ਮਹਾਰਾਜ ਮੇਰੀ ਨਗਰੀ ਕਾਂਸੀਪੁਰੀ ਬਨਾਰਸ ਵਿੱਚ ਬਹੁਤ ਪਾਪ ਵੱਧ ਗਿਆ, ਇੱਥੇ ਆਓ ਆਪ ਜੀ, ਉਹ ਵੀ ਯਾਦ ਕਰ ਰਿਹਾ ਸੀ। ਇਉਂ ਸਤਿਗੁਰ ਸੱਚੇ ਪਾਤਸ਼ਾਹ ਫਿਰ ਜਦੋਂ ਇੱਥੇ ਬਨਾਰਸ ਆਏ ਨੇ ਨਾ, ਬਾਹਰ ਬਾਹਰ ਬੈਠੇ ਨੇ, ਸ਼ਹਿਰ 'ਚ ਨਹੀਂ ਆਏ, ਬਾਹਰ ਬਾਹਰ ਬੈਠੇ ਨੇ, ਉੱਥੇ ਹੁਣ ਗੁਰਦੁਆਰਾ ਬਣਿਆ ਜਿਹਦਾ ਨਾਂ ਹੈ ਗੁਰੂ ਕਾ ਬਾਗ, ਤੁਸੀਂ ਬਨਾਰਸ ਕਿਤੇ ਜਾਓ ਤਾਂ ਉੱਥੇ ਇਹ ਸਥਾਨ ਮਾਰਦਾ ਕਾਇਮ ਹੈ ਬਾਹਰ ਜਿਹੜਾ ਹੈ। ਅਤੇ 1568 ਸੰਮਤ ਮਾਰਚ ਇੱਥੇ ਗਏ ਨੇ, ਜਦੋਂ ਗੋਪਾਲ ਦਾ ਤੈਨੂੰ ਪਤਾ ਲੱਗਿਆ ਤਾਂ ਦਰਸ਼ਨ ਕਰਨ ਵਾਸਤੇ ਆਇਆ ਜੀ ਉੱਥੇ, ਨਾਲ ਹੋਰ ਬ੍ਰਾਹਮਣਾਂ ਨੂੰ ਵੀ ਲੈ ਕੇ ਆਇਆ, ਆ ਕਰਕੇ ਮਹਾਰਾਜ ਨੇ ਦਰਸ਼ਨ ਕਰਕੇ ਕਹਿਣ ਲੱਗਾ ਮੇਰੇ ਨਾਲ ਜੀ ਆਓ ਜਿਹੜੀ ਆ ਸ਼ਾਸਤਰ ਚਰਚਾ ਕਰੋ। ਸੰਸਕ੍ਰਿਤ ਬੋਲਿਆ ਕਿ ਸ਼ਾਸਤਰ ਅਧੀਤਮ, ਅਧੀਤਮ ਨਾਲ ਅਧਿਐਨ ਕਰਨਾ, ਕਿਹੜੇ ਸ਼ਾਸਤਰ ਦਾ ਅਧਿਐਨ ਕੀਤਾ ਤੁਸੀਂ, ਆਓ ਮੇਰੇ ਨਾਲ ਚਰਚਾ ਕਰੋ। ਸਤਿਗੁਰਾਂ ਨੇ ਸੋਚਿਆ ਵੀ ਜੇ ਇਹ ਹੰਕਾਰੀ ਹੈ, ਵਿੱਦਿਆ ਦਾ ਮਾਣ ਕਰ ਰਿਹਾ ਹੈ, ਜੇ ਕਿਸੇ ਬੰਦੇ ਤੋਂ ਆਪ ਕਰਨ ਦੀ ਵਜ੍ਹਾ ਕਿਸੇ ਭੋਲੇ ਭਾਲੇ ਬੰਦੇ ਤੋਂ ਇਹਦਾ ਅਰਥ ਕਰਾ ਦਈਏ, ਇਹਨਾਂ ਚਰਚਾ ਕਰਾ ਦਈਏ, ਲਾਗੇ ਬੰਨੇ ਦੇਖੋ ਕੋਈ ਬੰਦਾ ਕੋਈ ਨਾ, ਤਾਂ ਕੀ ਸੀ ਇੱਕ ਕੁੱਤਾ ਮਰਿਆ। ਮਹਾਰਾਜ ਕਹਿਣ ਲੱਗੇ ਉੱਠ ਭਾਈ, ਤੇਰੇ ਭਾਈ ਆਏ ਨੇ ਚਰਚਾ ਕਰੇ ਇਹਨਾਂ ਨਾਲ, ਅਤੇ ਸਤਿਗੁਰਾਂ ਦੇ ਬਚਨ ਦੁਆਰਾ ਉੱਠਿਆ ਹੈ। ਅਤੇ ਪੰਡਿਤ ਨੂੰ ਕਹਿਣ ਲੱਗੇ ਪਾਲਾ ਜੀ ਕਰ ਬੋਲ, ਆਪਣਾ ਜਿਹੜਾ ਵੇਦਾਂ ਵਿੱਚੋਂ ਬੋਲਣਾ ਕਿੱਥੋਂ ਬੋਲਣਾ, ਸੁਰਤੀਆਂ ਪੜ੍ਹ। ਬੋਲਦਾ ਗਿਆ ਅਤੇ ਉਹ ਨਾਲੋਂ ਨਾਲ ਉਦੋਂ ਸੁਰਤੀਆਂ ਦੇ ਅਰਥ ਨਾਲੋਂ ਨਾਲ ਕੁੱਕਰ ਕਰੇ, ਅਤੇ ਜਦੋਂ ਨਿਸ਼ਾ ਹੋਈ ਪੰਡਿਤ ਸਾਡੇ ਨੇ ਬਚਾਇਆ, ਮਹਾਰਾਜ ਮੇਰੀ ਤਸੱਲੀ ਹੋ ਗਈ ਹੈ, ਨਿਰੰਕਾਰ ਸਰੂਪ ਹੋ ਤੁਸੀਂ, ਪਰ ਇੱਕ ਸ਼ੰਕਾ ਹੈ ਮੇਰਾ, ਆਹ ਤੁਸੀਂ ਕੁੱਤੇ ਨੂੰ ਸਾਡਾ ਕਿਉਂ ਕਿਹਾ, ਭਾਈ ਕਿਉਂ ਕਿਹਾ, ਕਿ ਤੁਹਾਡੇ ਭਾਈ ਆਏ ਨੇ, ਸਾਡਾ ਭਾਈ ਕਿੱਦਾਂ ਹੋਇਆ ਹੈ? ਮਹਾਰਾਜ ਕਹਿੰਦੇ ਇਹੀ ਦੱਸੂਗਾ, ਇਹਦਾ ਉੱਤਰ ਇਹ ਵੀ ਦੇਵੇਗਾ। ਸਤਿਗੁਰਾਂ ਨੇ ਉਹਦੀ ਆਤਮਾ ਨੂੰ ਜਿਹੜਾ ਅਸੀਂ ਬੁਲਾਇਆ, ਦੱਸ ਭਾਈ ਤੂੰ ਕੌਣ ਹੈ, ਆਤਮਾ ਨੂੰ ਬੁਲਾ ਕਰਕੇ ਕਹਿਣ ਲੱਗਿਆ ਉਹ ਗੋਪਾਲ ਦੱਤ, ਮੈਂ ਬਿਸ਼ਨ ਦੱਤ ਕਰਕੇ ਤੇਰਾ ਦਾਦਾ ਵਾਂ। ਇਹ ਜੂੰ 'ਚ ਕਿਵੇਂ ਆ ਗਏ ਜੀ, ਤੁਸੀਂ ਤਾਂ ਬਹੁਤ ਵਿਦਵਾਨ ਥੇ। ਕਹਿੰਦੇ ਮੈਨੂੰ ਵੀ ਆ ਤੇਰੇ ਵਾਲੀ ਆਦਤ ਸੀ, ਜਿਵੇਂ ਤੂੰ ਕਹਿੰਦਾ ਮੇਰੇ ਨਾਲ ਸ਼ਾਸਤਰ ਚਰਚਾ ਕਰੋ, ਮੇਰਾ ਵੀ ਇਹ ਵਿਸ਼ਵਾਸ ਸੀ। ਵਿੱਦਿਆ ਦਾ ਮਾਣ, ਮੈਨੂੰ ਬੜਾ ਹੰਕਾਰ, ਬੜੇ ਬੜੇ ਸਾਧੂਆਂ ਨੂੰ ਮੈਂ ਜਿਹੜਾ ਸੀ ਕੱਪੜੇ ਉਤਾਰ ਲਏ ਭਗਵੇਂ, ਜੇ ਮੇਰੀ ਚਰਚਾ 'ਚ ਹਾਰ ਜਾਂਦੇ, ਗ੍ਰੰਥ ਖੋਹ ਲਏ ਮੈਂ ਬਹੁਤਿਆਂ ਦੇ, ਚਰਚਾ 'ਚ ਹਰਾ ਕੇ ਉਹਨਾਂ ਨੂੰ। ਪਰ ਇੱਕ ਤੱਤਵੇਤਾ ਸਾਧੂ, ਬ੍ਰਹਮ ਗਿਆਨੀ ਮਹਾਂਪੁਰਖ ਜਿਹੜੇ ਸੀ, ਉਹਨਾਂ ਨਾਲ ਜਦੋਂ ਮੇਰਾ ਮਿਲਾਪ ਹੋਇਆ, ਮੈਂ ਉਹਨਾਂ ਨੂੰ ਵੀ ਉਹੀ ਆਪਣੀ ਆਦਤ ਮੁਤਾਬਕ ਕਿਹਾ, ਆ ਭਗਵੇਂ ਕੱਪੜੇ ਪਾਏ ਨੇ, ਮੇਰੇ ਨਾਲ ਗਿਆਨ ਚਰਚਾ ਕਰੋ, ਸ਼ਾਸਤਰ ਚਰਚਾ ਕਰੋ। ਉਹ ਨਹੀਂ ਬੋਲੇ, ਮੈਂ ਫਿਰ ਉਹਨਾਂ ਨੂੰ ਇਸੇ ਤਰ੍ਹਾਂ ਜਿਹੜਾ ਸੀ ਵਾਰ ਵਾਰ ਕਹਿੰਦਾ ਰਿਹਾ, ਕਰਦੇ ਕਿਉਂ ਨਹੀਂ, ਉਤਾਰਦੇ ਨਹੀਂ ਕੱਪੜੇ। ਫਿਰ ਨਹੀਂ ਬੋਲੇ, ਮੈਂ ਉਹਨਾਂ ਦੇ ਜਿਹੜਾ ਸੀ ਬਹੁਤ ਸਮਾਂ ਉਹਨਾਂ ਦੇ ਭਜਨ ਵਿੱਚ ਇੱਦਾਂ ਫਰਕ ਪਾਉਂਦਾ ਰਿਹਾ ਬੋਲ ਬੋਲ ਕੇ। ਅਕਸਰ ਉਹਨਾਂ ਜਦੋਂ ਮੈਂ ਨਾ ਹਟਿਆ, ਉਹਨਾਂ ਨੇ ਬਚਨ ਕਹਿ ਦਿੱਤੇ, ਉਹ ਕਿਉਂ ਕੁੱਤੇ ਵਾਂਗੂ ਭੌਂਕਦਾ ਹੈ, ਆ ਤਾਂ ਬਣਿਆ ਮੈਂ ਕੁੱਤਾ। ਇਸ ਕਰਕੇ ਪੂਰਨ ਅਕਾਲੀ ਨਿਰੰਕਾਰ ਸਰੂਪ ਨੇ ਇਹਨਾਂ ਦੇ, ਹੁਣ ਜਿਹੜਾ ਹੈ ਦਰਸ਼ਨ ਕਰਕੇ ਇਹਨਾਂ ਤੋਂ ਸਿੱਖਿਆ ਲਵੋ, ਸਿੱਖ ਬਣੋ ਇਹਨਾਂ ਦੇ। ਇਉਂ ਫਿਰ ਜਿਹੜਾ ਬਿਸ਼ਨ ਦੱਤ ਤੇ ਭਾਈ ਮਹਾਰਾਜ ਦੇ ਦਰਸ਼ਨ ਕਰਕੇ ਜਿਹੜਾ ਸੀ ਉਹਦੀ ਕਲਿਆਣ ਹੋਈ ਆ, ਵੈਕੁੰਠ ਨੂੰ ਗਏ। ਉਸ ਵੇਲੇ ਗੋਪਾਲ ਦੱਤ ਸ਼ਰਨ ਵਿੱਚ ਆ ਕੇ ਕਹਿਣ ਲੱਗਾ ਮਹਾਰਾਜ ਉਪਦੇਸ਼ ਬਖਸ਼ੋ ਫਿਰ ਸਨ। ਉਸ ਵੇਲੇ ਗੁਰੂ ਨਾਨਕ ਸਾਹਿਬ ਅਮਰਚੇ ਪਾਤਸ਼ਾਹ ਜੀ ਨੇ 4 ਸਲੋਕ ਉਚਾਰੇ ਉਹਨਾਂ ਦੇ ਉਪਦੇਸ਼ ਵਿੱਚ, ਜਿਹਨੂੰ ਕਿਹਾ ਚਤੁਰ ਸਲੋਕੀ ਗੀਤਾ, ਸੰਸਕ੍ਰਿਤੀ ਬਾਣੀ ਵਿੱਚ ਆਉਂਦਾ ਹੈ। ਪੜ ਪੁਸਤਕ ਸੰਧਿਆ ਬਾਦੰ ਸਲਪੂਸ ਬਗਲ ਸਮਾਦੰ ਮੁਖ ਝੂਠ ਬਬੁਖਣ ਸਾਰੰਗ ਤੈ ਪਾਰ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਲਾਟੰ ਦੁਇ ਧੋਤੀ ਬਸਤ ਕਪਾਟੰ ਜੋ ਜਹਾਂ ਨਿਸ਼ਚੋ ਕਰਮੰ ਸਾ ਫੋਕ ਨਿਸ਼ਚੈ ਕਰਮ। ਇਸ ਤਰ੍ਹਾਂ ਇਹ ਚਾਰ ਸਲੋਕ ਮਹਾਰਾਜ ਨੂੰ ਉਚਾਰ ਕੇ ਉਹਨੂੰ ਉਪਦੇਸ਼ ਦਿੱਤਾ ਭਾਈ ਗੋਪਾਲ ਦੱਤ ਨੂੰ। ਸੋ ਉੱਥੇ ਹੁਣ ਗੁਰ ਸਥਾਨ ਬਣ ਗਿਆ ਗੁਰੂ ਕਾ ਬਾਗ। ਇਉਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਪੂਜਾ ਭਾਈ ਗੰਗਾ ਥਾਂ ਵਾਲੇ ਥਾਵਾਂ 'ਤੇ ਵੀ ਹੋ ਰਹੀ, ਬਨਾਰ ਸਾਧਕ ਸਥਾਨਾਂ 'ਤੇ ਹੋ ਰਹੀ। ਮੁਸਲਮਾਨਾਂ ਜਦੋਂ ਮਹਾਰਸ਼ੇ ਪਾਤਸ਼ਾਹ ਮੱਕੇ ਗਏ ਨੇ ਨਾ ਕਾਬੇ ਵਿਖੇ, ਉੱਥੇ ਵੀ ਜਦੋਂ ਮਹਾਰਸ਼ੇ ਪਾਤਸ਼ਾਹ ਜੀ ਅਤੇ ਪ੍ਰਕਰਮਾਂ 'ਚ ਪਏ ਗਏ ਨੇ ਲੱਤ 'ਤੇ ਲੱਤ ਰੱਖ ਕੇ, ਅਤੇ ਜੀਵਨ ਨਾਮੀ ਜਿਹੜਾ ਸੀ ਕਾਜੀ ਬੋਲਿਆ ਹੈ, ਕਿਹੜਾ ਕੁਫਰ ਕਫਾਰੀ ਆ ਗਿਆ ਤੂੰ ਇੱਥੇ ਸਾਡੇ ਸਥਾਨ ਵੱਲ ਲੱਤ ਪਸਾਰ ਕੇ ਪਏ ਹੈ। ਸਤਿਗੁਰਾਂ ਲੱਤੋਂ ਫੜ ਕੇ ਘਸੀਟਿਆ, ਟੰਗੋਂ ਫੜ ਕੇ ਘਸੀਟਿਆ, ਫੇਰਿਆ ਮੱਕਾ ਕਲਾ ਦਿਖਾਰੀ। ਉਹ ਕਈ ਕਹਿੰਦੇ ਨੇ ਨਾ ਵੀਰ ਆ ਕੇ ਕਥਾ ਵਾਚ, ਕਈ ਕਹਿ ਦਿੰਦੇ ਨੇ ਜੀ ਨਹੀਂ ਮੱਕਾ ਨਹੀਂ ਫੇਰਿਆ, ਮਾਨੇ ਫੇਰੇ ਸੀ। ਇਉਂ ਕਈ ਮਿਸ਼ਨਰੀ ਵੀ ਇੱਦਾਂ ਕਿ ਇੱਦਾਂ ਦੀ ਕਥਾ ਕਰ ਜਾਂਦੇ ਨੇ, ਨਹੀਂ ਮੱਕਾ ਨਹੀਂ ਸੀ ਫੇਰਿਆ, ਮਨ ਫੇਰਤੇ ਸੀ ਲੋਕਾਂ ਦੇ। ਚਲੋ ਜੇ ਮਨ ਹੀ ਫੇਰੇ, ਮੰਨ ਲਓ ਕੋਈ ਮਨ ਤੁਸੀਂ ਫੇਰ ਕੇ ਵਿਖਾਓ ਨਾ ਕਿਸੇ ਦਾ ਮਨ, ਇਹ ਕੋਈ ਸੌਖੀ ਗੱਲ ਹੈ? ਪਰ ਨਹੀਂ, ਭਾਈ ਗੁਰਦਾਸ ਸਾਹਿਬ ਜੀ ਆਪਣੀਆਂ ਬਾਰਾਂ ਵਿੱਚ ਕਹਿ ਰਹੇ ਨੇ ਫੇਰਿਆ ਮੱਕਾ, ਮੱਕਾ ਫੇਰਿਆ ਹੈ। ਇਹ ਕਲਾ ਦਿਖਾਰੀ ਸ਼ਕਤੀ ਦਿਖਾਈ ਹੈ ਅਤੇ ਨਾਲ ਹੀ ਨਿਸ਼ਾਨੀ ਰੱਖੀ ਹੈ ਉੱਥੇ ਆਪਣੀ, ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ, ਕੌਸ ਨਾਮ ਖੜਾਵ, ਆਪਣੀ ਖੜਾਵ ਮਹਾਰਾਜ ਨੇ ਬਖਸ਼ਿਸ਼ ਕੀਤੀ ਉੱਥੇ, ਜਿਹੜੀ ਬਹੁਤ ਸਮਾਂ ਮੱਕੇ ਵਿੱਚ ਪੈ ਰਹੀ ਹੈ, ਲੋਕ ਦਰਸ਼ਨ ਕਰਦੇ ਰਹੇ ਜਿਹੜੇ ਇਸਲਾਮ ਵਾਲੇ। ਹੁਣ ਦੱਸਿਆ ਜਾਂਦਾ ਕਿ ਉਹ ਬਹਾਵਲਪੁਰ ਵਾਲੇ ਜਿਹੜੇ ਪੀਰ ਸੀ ਨਾ, ਉਹ ਆਪਣੇ ਉਹ ਇਹਨਾਂ ਤੋਂ ਮੰਗ ਕੇ ਉੱਥੇ ਉਹ ਖੜਾਮ ਜਿਹੜੀ ਨੇ ਮਹਾਰਾਜ ਦੀ ਲੈ ਗਏ ਨੇ। ਅਤੇ ਇਉਂ ਭਾਈ ਮੱਕੇ ਵਿੱਚ ਮਹਾਰਸ਼ੇ ਪਾਤਸ਼ਾਹ ਦੀ ਪੂਜਾ ਹੋਈ ਹੈ, ਐਸੀ ਬਖਸ਼ਾਂ ਕੀਤੀਆਂ ਨੇ। ਇਹ ਜਿਹੜਾ ਮੱਕਾ ਇਹ ਸ਼ਹਿਰ ਹੈ, ਉੱਥੇ ਪਹਾੜੀ ਖੁਸ਼ਕ ਪਹਾੜੀਆਂ ਨੇ ਇੱਕ ਪਾਸੇ, ਅਤੇ ਰੇਤਲਾ ਇਲਾਕਾ ਵੀ ਹੈ, ਕੋਈ ਬਹੁਤੀ ਰੌਣਕ ਨਹੀਂ। ਜਦੋਂ ਇਹਨਾਂ ਦਾ ਹੱਜ ਜਾਂਦੇ ਨਾ, ਉਦੋਂ ਹੀ ਉੱਥੇ ਲੋਕ ਇਕੱਠੇ ਹੁੰਦੇ ਆ ਬਹੁਤੇ, ਐਡਾ ਰੌਣਕ ਵਾਲਾ ਕੋਈ ਸ਼ਹਿਰ ਨਹੀਂ ਹੈ। ਮੰਨਿਆ ਕਹਿੰਦੇ ਵੀ ਇਹ ਸ਼ਹਿਰ ਮੁਹੰਮਦ ਸਾਹਿਬ ਦਾ ਸਥਾਨ, ਜਨਮ ਸਥਾਨ ਹੈ। ਮੱਕਾ ਜਿਹੜਾ ਸੀ ਮੁਹੰਮਦ ਦਾ ਜਨਮ ਹੋਇਆ ਉੱਥੇ, ਮੁਹੰਮਦ ਸਾਹਿਬ ਦਾ। ਐਵੇਂ ਉਹਨੇ ਕਾਬਾ ਜਿਹੜਾ ਸੀ, ਇਹ ਕਹਿੰਦੇ ਨੇ ਵੀ ਬਾਬੇ ਆਦਮ ਨੇ ਇੱਥੇ ਇਹ ਬਣਾਇਆ ਸੀ, ਕਾਬਾ ਜਿਹੜਾ ਮੰਦਰ ਹੈ ਉਹ ਇੱਕ ਤਰ੍ਹਾਂ ਦਾ ਬਾਬੇ ਆਦਮ ਨੇ ਬਣਾਇਆ। ਰੂਹ ਦੇ ਵੇਲੇ ਜਦੋਂ ਜਿਹੜਾ ਰੂਹ ਪੈਗੰਬਰ ਹੋਇਆ ਨਾ, ਉਦੋਂ ਇੱਕ ਵਾਰੀ ਢੱਠਾ ਹੈ, ਕਿਉਂ ਰੂਹ ਦੇ ਵੇਲੇ ਪਰਲੋ ਆਈ ਸੀ ਨੂਹ, ਨੰਨੇ ਦਲੈਂਕੜੇ ਉੱਤੇ ਬਿੰਦੀ ਹਾ ਨੂਹ, ਨੂਹ ਪੈਗੰਬਰ ਹੋਇਆ ਬਾਬੇ ਆਦਮ ਦੀ ਕਹਿੰਦੇ ਦਸਵੀਂ ਪੀੜ੍ਹੀ ਵੇਲੇ ਹੋਇਆ ਇਹ, ਜਦੋਂ 500 ਸਾਲ ਦੀ ਉਮਰ ਦਾ ਸੀ ਨਾ, ਉਦੋਂ ਇਹਦੇ 3 ਪੁੱਤਰ ਪੈਦਾ ਹੋਏ ਨੇ, ਸ਼ਾਹ ਅਤੇ ਜਿਹੜਾ ਸੀ ਇੱਕ ਦਾ ਨਾਂ ਰੱਖਿਆ ਸ਼ਾਮ, ਇੱਕ ਨਾਂ ਜਿਹੜਾ ਸੀ ਹਾਮ, ਇੱਕ ਨਾਂ ਜਾਫਸ। ਇਹ 3 ਪੁੱਤਰ ਇਹਦੇ ਹੋਏ ਨੂਹ ਪੈਗੰਬਰ ਦੇ। ਉਦੋਂ ਇਸ ਧਰਤੀ ਦੇ ਉੱਤੇ ਬਹੁਤ ਵੱਡੇ ਪਾਪ ਵਧੇ, ਇੰਨਾ ਪਾਪ ਦਾ ਵਿਥਾਰ ਹੋਇਆ, ਅਕਾਲ ਪੁਰਖ ਨੇ ਅੱਲਾ ਨੇ ਕਿਹਾ ਵੀ ਇਹ ਧਰਤੀ ਮੈਂ ਗਰਕ ਕਰਨੀ ਹੈ, ਡੋਬਣਾ ਇਹਨੂੰ ਪਾਣੀ ਵਿੱਚ, ਇੰਨਾ ਪਾਪ ਵੱਧ ਗਿਆ ਇੱਥੇ। ਇਹ ਸੀ ਪੈਗੰਬਰ, ਇਹਨੂੰ ਨੂਹ ਨੂੰ ਕਿਹਾ ਕਿ ਆਪ ਪਰਲੋਂ ਲਿਆਉਣ ਲੱਗਿਆ ਸੀ, ਤੂੰ ਜਿਹੜਾ ਹੈ ਤੇਰੇ 'ਤੇ ਕੀਤੀ ਆ ਕਿਰਪਾ ਸੀ, ਤੂੰ ਆਪਣੇ ਟੱਬਰ ਨੂੰ ਲੈ ਕੇ ਬੇੜੀ ਬਣਾ, ਇੱਕ ਆਪਣੇ ਸਾਰੇ ਟੱਬਰ ਨੂੰ ਅਤੇ ਕੁਝ ਹੋਰ ਜਿਹੜੇ ਜੋੜਾ ਜੋੜਾ ਦੂਜੀਆਂ ਜਾਤੀਆਂ ਨੇ ਜੀਵ ਨੇ ਜੋੜਾ ਜੋੜੇ ਨੂੰ ਲੈ ਕੇ ਬਿਠਾ ਕੇ ਤੂੰ ਬਚ ਸਕਦਾ। ਉਦੋਂ ਫਿਰ ਇਹਨੇ ਕਹਿੰਦੇ ਨੇ ਬਈ 300 ਹੱਥ ਲੰਬੀ ਬੇੜੀ ਤਿਆਰ ਕਰਾਈ, 300 ਹੱਥ ਲੰਬੀ ਅਤੇ 50 ਹੱਥ, 300 ਹੱਥ ਜਿਹੜੀ ਸੀ ਇਹ ਬੇੜੀ, 300 ਹੱਥ ਲੰਬੀ ਅਤੇ 50 ਹੱਥ ਚੌੜੀ, 30 ਹੱਥ ਉੱਚੀ ਇਹਦੀ ਬੇੜੀ ਬਣਾ ਕਰਕੇ ਸਾਰਾ ਆਪਣਾ ਟੱਬਰ ਵਿੱਚ ਬਿਠਾ ਲਿਆ, ਅਤੇ ਜਿਹੜੇ ਹੋਰ ਜਾਤੀਆਂ ਦੇ ਜੋੜਾ ਜੋੜਾ ਸੀ ਜਿੰਨੇ ਕੁਝ ਬਹਿ ਸਕੇ ਉਹ ਵਿੱਚ ਬਿਠਾ ਲਏ, ਸਾਲ ਭਰ ਦਾ ਭੋਜਨ ਵਿੱਚ ਰੱਖ ਲਿਆ ਤਿਆਰ ਕਰਕੇ ਸਾਰਾ ਉਹਨਾਂ ਦਾ ਸਾਜੋ ਸਮਾਨ, ਅਤੇ ਉੱਪਰੋਂ ਜਿਹੜੀ ਸੀ ਬੇੜੀ ਬੰਦ ਕਰ ਲਈ ਲਾਖ ਦੇ ਨਾਲ, ਅਤੇ ਇੱਦਾਂ ਬੇੜੀ ਬਣਾ ਕੇ ਬੈਠੇ ਨੇ। ਉਸ ਵੇਲੇ ਅਕਾਲ ਪੁਰਖ ਨੇ ਜਿਹੜਾ ਸੀ ਕਹਿੰਦੇ 40 ਦਿਨ ਇੰਨਾ ਮੀਂਹ ਪਿਆ ਨਾ, ਅਤੇ ਜਿਹੜੀਆਂ ਪਹਾੜੀਆਂ ਦੇ ਉੱਤੋਂ ਵੀ 15 ਫੁੱਟ ਪਾਣੀ ਉੱਚੀ ਚੜ੍ਹ ਗਿਆ, ਸਭ ਕੁਝ ਡੋਬ ਲਿਆ। ਇਉਂ ਇਹ ਜਿਹੜੇ ਸੀ ਫਿਰ ਸਾਲ ਤੋਂ ਬਾਅਦ ਇਹ ਪਾਣੀ ਜਿਹੜਾ ਸੀ ਆਪਣੀ ਸਤਹ 'ਤੇ ਆਇਆ, ਇਉਂ ਫਿਰ ਨਿਕਲੇ ਨੇ ਉਹ। ਇਉਂ ਉਸ ਵੇਲੇ ਕਾਬਾ ਜਿਹੜਾ ਸੀ ਨਾ, ਇਹ ਉਸ ਨੂਹ ਦੇ ਜਿਹੜਾ ਸੀ ਤੂਫਾਨ ਵੇਲੇ ਇਹ ਡਿੱਗ ਗਿਆ ਸੀ, ਮੁੜ ਕੇ ਫਿਰ ਇਬਰਾਹਿਮ ਨੇ ਇਹਨੂੰ ਫਿਰ ਦੁਬਾਰੇ ਬਣਾਇਆ, ਕਈ ਵਾਰੀ ਟੱਠਾ ਇਹ ਕਾਬਾ ਜਿਹੜਾ ਸੀ। ਫਿਰ ਉਦੋਂ ਬਾਅਦ ਮੁਹੰਮਦ ਨੇ ਫਿਰ ਇਹਨੂੰ ਫਿਰ ਬਣਾਇਆ, ਇਉਂ ਇਹਦਾ ਇਤਿਹਾਸ ਹੈ। ਉੱਥੇ ਇਹਦੀ ਕਹਿੰਦੇ ਨੇ ਵੀ ਜਿਹੜੀ ਹੈ ਨਾ ਪੂਰਬ ਅਤੇ ਪੱਛਮ ਵਾਲੀ ਵਾਹੀ, ਜਿਹੜੀ ਅਤੇ ਪੂਰਬ ਵਾਲੀ ਵਾਹੀ ਹੈ ਉਹ 33 ਫੁੱਟ ਚੌੜੀ ਹੈ ਜੀ ਇਸ ਮੰਦਰ ਦੀ, ਜਿਹੜੀ ਪੱਛਮ ਵਾਲੀ ਵਾਹੀ ਹੈ ਉਹ 31 ਫੁੱਟ ਚੌੜੀ ਆ, 2 ਫੁੱਟ ਘੱਟ ਆ ਉਧਰੋਂ, ਅਤੇ ਜਿਹੜੀ ਹੈ ਉੱਤਰ ਵਾਲੀ ਵਾਹੀ ਉਹ 22 ਫੁੱਟ ਚੌੜੀ ਆ, ਅਤੇ ਇਵੇਂ ਜਿਹੜੀ ਮੰਨੀ ਹੈ ਵੀ ਜਿਹੜੀ ਦੱਖਣ ਵਾਲੀ ਵਾਹੀ ਹੈ ਉਹ 20 ਫੁੱਟ ਹੈ, ਉੱਪਰੋਂ ਛੱਤ ਜਿਹੜੀ ਹੈ ਤਿਕੋਣੀ ਹੈ, ਅਤੇ ਇੱਦਾਂ ਦੀ ਇਹਦੀ ਬਣਾਵਟ ਹੈ। ਅੰਦਰ ਕੀ ਹੈ, ਇੱਕ ਸੰਘੇ ਅਸਵਦ ਹੈ, ਪੱਥਰ ਦਾ ਨਾਂ ਹੈ ਸੰਘੇ, ਕਾਲੇ ਰੰਗ ਦਾ ਪੱਥਰ ਹੈ, 5 ਫੁੱਟ ਉੱਚਾ ਹੈ। ਅੰਦਰ ਜਾਂਦੇ ਨੇ ਜਿਹੜੇ ਹਾਜੀ ਜਾਂਦੇ ਨੇ, ਬਸ ਉਹਦੇ ਚੁੰਮੇ ਲੈਂਦੇ ਨੇ, ਬੋਸੇ ਲੈਂਦੇ ਨੇ, ਆ ਅੰਦਰ ਉਹ ਸਾਰਾ ਕੁਛ ਹੈ। ਇਸ ਤਰ੍ਹਾਂ ਇਹਦੇ ਉੱਪਰ ਕਾਲੇ ਰੰਗ ਦਾ ਸਿਆਹ ਰੰਗ ਦੇ ਰੇਸ਼ਮ ਦਾ ਗਲਾਫ ਉਹਨਾਂ ਨੇ ਪਾਇਆ ਹੋਇਆ ਸਾਰੇ ਮੰਦਰ ਦੇ ਉੱਤੇ, ਰੋਜ਼ ਨਹੀਂ ਖੁੱਲ੍ਹਦਾ ਇਹ, ਜਦੋਂ ਯਾਤਰਾ ਹੁੰਦੀ ਆ ਉਦੋਂ ਖੋਲ੍ਹਦੇ ਨੇ ਦਰਵਾਜ਼ਾ। ਉਹ ਗਲਾਫ ਦੇ ਉੱਤੇ ਇਹਦੀਆਂ ਕੁਰਾਨ ਦੀਆਂ ਕੁਝ ਆਇਤਾਂ ਲਿਖੀਆਂ ਹੋਈਆਂ ਨੇ, ਮਿਸਰ ਤੋਂ ਬਣ ਕੇ ਆਉਂਦਾ ਗਲਾਫ ਜਦੋਂ ਵੀ ਬਦਲਦੇ ਨੇ ਉਹ ਰੇਸ਼ਮ ਦਾ, ਅਤੇ ਇੱਕ ਵਾਰੀ ਕਹਿੰਦੇ ਨੇ ਇੰਡੀਆ ਤੋਂ ਵੀ ਬਣਵਾਇਆ ਸੀ। ਇਉਂ ਇਹਦਾ ਇਤਿਹਾਸ ਹੈ ਕਾਬੇ ਦਾ। ਉੱਥੇ ਵੀ ਮਰਚੇ ਪਾਤਸ਼ਾਹ ਜੀ ਪੂਜਾ ਪਾਈ ਹੋ ਰਹੀ ਹੈ, ਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਿੱਥੇ ਕਿੱਥੇ ਨਹੀਂ ਪੂਜਿਆ ਗਿਆ। ਅੱਗੇ ਜੀ ਇਉਂ ਘਰ ਘਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ, ਭਾਈ ਬਾਬਾ ਜੀ ਸਰੂਪ ਜੀ ਨੂੰ ਗਾਇਆ ਜਾ ਰਿਹਾ ਹੈ। ਹੁਣ ਵੀ ਘਰਾਂ ਘਰਾਂ ਵਿੱਚ ਦੇਖੋ ਲੋਕ ਕੀਰਤਨ ਹੁੰਦੇ ਨੇ, ਮਹਾਰਾਜ ਦੀ ਕਿਰਪਾ ਦਾ ਸਦਕਾ ਗਾਉਂਦੇ ਨੇ, ਕਿਵੇਂ ਗਾਉਂਦੇ ਨੇ, ਵੱਜਦੇ ਕੀ ਨੇ?
ਭਜਨ ਤਾਲ ਮਿਰਦੰਗ ਰਬਾਬਾ,
ਤਾਲ ਕੈਂਸੀਆਂ ਵੱਜਦੀਆਂ ਨੇ ਗਾਉਂਦੇ, ਮਿਰਦੰਗ ਵੱਜਦੇ, ਰਬਾਬਾਂ ਵੱਜਦੀਆਂ, ਭਾਈ ਕੀਰਤਨ ਹੋ ਰਹੇ ਨੇ। ਦੇਖੋ ਕਿੰਨੇ ਗੁਰਸਥਾਨ ਬਣ ਗਏ। ਸਤਿਗੁਰੂ ਨਾਨਕ ਸਾਹਿਬ ਜੀ ਨੇ ਕੇਵਲ ਧਰਮਸ਼ਾਲਾ ਇੱਕੋ ਬਣਾਈ ਕਰਤਾਰਪੁਰ ਵਿਖੇ, ਉਹਨਾਂ ਦੇ ਘਰ ਘਰ ਅੰਦਰ ਧਰਮਸ਼ਾਲਾ ਹੋ ਗਈਆਂ, ਵਚਨ ਕੀਤੇ। ਹਾਂਜੀ,
ਭਗਤ ਬਚਲ ਹੋਏ ਆਇਆ,
ਇਉਂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਭਗਤਾਂ ਦੇ ਬਸਲਮੈਨ ਨੇ ਪਿਆਰੇ, ਭਗਤਾਂ ਨੂੰ ਪਿਆਰ ਕਰਨ ਵਾਲਾ ਨਾ ਪਿਆਰ ਪਿਆਰ ਕਰਨ ਵਾਲੇ ਆਪਣੇ ਭਗਤਾਂ ਨੂੰ, ਪਤਤ
ਪਤਤ ਉਦਾਹਰਣ ਅਜਬ ਅਜਾਬਾ,
ਇਉਂ ਮਹਾਰਾਜ ਪਾਤਸ਼ਾਹ ਪਤਤਾਂ ਦੇ ਉਦਾਹਰਣ ਕਰਨ ਵਾਲੇ, ਅਜਬ ਅਜਾਬਾ ਬਿਸਮਾਦ ਤੋਂ ਬਿਸਮਾਦ ਰੂਪ ਨੇ ਮਹਾਰਾਜ ਪਾਤਸ਼ਾਹ, ਅਜੀਬ ਤੋਂ ਅਜੀਬ ਰੂਪ ਨੇ, ਅਸ਼ਚਰਜ ਤੋਂ ਅਸ਼ਚਰਜ ਰੂਪ ਨੇ।
ਚਾਰ ਵਰਨ ਇੱਕ ਵਰਨ ਹੋਏ,
ਚਾਰ ਵਰਨ ਤੋਂ ਇੱਕ ਵਰਨ ਬਣਾ ਦਿੱਤਾ ਭਾਈ ਸਿੱਖ ਵਰਨ,
ਸਾਧ ਸੰਗਤ ਮਿਲ ਹੋਏ ਤਰਾਬਾ,
ਸਾਧ ਸੰਗਤ ਨਾਲ ਮਿਲ ਕੇ ਭਾਈ ਤਰਾਬਾ ਤਰਨ ਵਾਲੇ ਹੋ ਗਏ। ਹਾਂ, ਸਾਧ ਸੰਗਤ ਬਣਾਈ ਤਰਨ ਵਾਸਤੇ ਜਹਾਜ਼, ਤਰ ਰਹੀ ਹੈ ਦੁਨੀਆ।
ਚੰਦਨ ਵਾਸ ਬਨਸਪਤ,
ਜਿਵੇਂ ਚੰਦਨ ਦੀ ਵਾਸ ਸੁਗੰਧੀ ਨਾਲ ਸਾਰੀ ਬਨਸਪਤੀ ਚੰਦਨ ਰੂਪ ਹੋ ਜਾਂਦੀ ਆ ਸੁਗੰਧੀ ਵਾਲੀ, ਐਵੇਂ ਮਹਾਰਾਸ਼ਟਰ ਪਾਤਸ਼ਾਹ ਵੀ
ਅਵਲ ਦੋਮ ਸੀਮ,
ਅਵਲ ਨੇ ਕਹਾਂ ਜੀ ਅਵਲ
ਅਵਲ ਅਵਲ,
ਗੁਰੂ ਗ੍ਰੰਥ ਸਾਹਿਬ ਚ ਵੀ ਆ ਸ਼ਬਦ ਅਵਲ, ਅੱਲਾਹ ਨੂਰ ਪਾਇਆ,
ਅਵਲ ਦੋਮ ਨ ਸੇਮ ਖਰਾਬਾ,
ਅੱਡ ਅੱਡ ਕਰਕੇ ਪਾ ਜੀ ਅੜੇ ਦਾ ਕਲਾਕ,
ਅਵਲ
ਅਵਲ ਅਵਲ ਨਹੀਂ ਪੜਨਾ, ਪੜੀ ਜਾਂਦੇ ਲੱਗ ਗਈ ਅਵਲ ਅਵਲ, ਹਾਂ ਅਵਲ ਅੱਲਾਹ ਨੂਰ ਪਾਇਆ ਪੜੀ ਜਾਂਦੇ ਵੀਰ ਪਾਠ ਹੈ। ਅੱਬਲ ਅੱਬਲ ਇੱਥੇ ਅੜਿਆਦਕ ਲਾ ਕੇ ਪੜ੍ਹੋ, ਅਤੇ ਫਿਰ ਫਿਰ ਬਾਬਾ ਕੀ ਰੁਕਾਵਟ ਕਰਦਾ ਅੱਬਲ ਕਹਿਣ 'ਚ, ਆੜੇਦਾਦਕ ਲਾ ਦਿਓ ਬਸ ਅੱਬਲ। ਹਾਂਜੀ ਨਹੀਂ ਬਾਬੇ ਨਾਲ ਅੱਬਲ ਫਾਰਸੀ ਦਾ ਸ਼ਬਦ ਨਾ, ਅੱਬਲ ਅੱਬਲ ਹੋ ਗਿਆ ਠੀਕ, ਬਾਕੀ ਨਾ ਕਿਤੇ ਬੋਲੋ ਕਿਤੇ ਸ਼ੁੱਧ ਹੋ ਜਾਏ, ਚੁੱਪ ਰਿਹਾ ਕਰੋ। ਅੱਬਲ ਨਾਮ ਹੁੰਦਾ ਪਹਿਲਾਂ ਦਾ, ਪਹਿਲਾਂ ਤੋਂ ਭਾਵ ਹੈ ਅਦਵੈਤ ਸਰੂਪ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਅੱਬਲ ਸਭ ਤੋਂ ਪਹਿਲਾਂ ਅਦਵੈਤ ਸਰੂਪ। ਦੋਮ ਨਾਮ ਹੈ ਫਾਰਸੀ ਬੋਲੀ ਦੂਜੇ ਦਾ, ਸੇਮ ਨਾਮ ਹੁੰਦਾ ਤੀਜੇ ਦਾ। ਹੁਣ ਅੰਤਰੀ ਵਰਥ ਕੀ ਨੇ, ਅੱਬਲ ਅਦਵੈਤ ਸਰੂਪ ਆਪ ਗੁਰੂ ਨਾਨਕ ਸਾਹਿਬ ਜੀ, ਦੋਮ ਦੂਜਾ ਕਿਸੇ ਵਜ਼ੀਰ ਦੀ ਲੋੜ ਨਹੀਂ, ਸੇਮ ਤੀਜਾ ਕੌਣ ਖਜ਼ਾਨਚੀ ਦੀ ਕਿਸੇ ਲੋੜ ਨਹੀਂ ਮਹਾਰਾਜ ਜੀ ਨੇ, ਸੇਮ ਤੀਜਾ ਸੇਮ ਖਜ਼ਾਨਚੀ ਕੋਈ ਨਹੀਂ ਲੋੜ, ਜਿਸ ਕਰਕੇ ਕਿਉਂਕਿ ਖਰਾਬਾ ਕੋਈ ਨਹੀਂ ਤਾਂ ਹੀ ਉਹ। ਕਈ ਵਾਰੀ ਵਜ਼ੀਰ ਖਰਾਬੀਆਂ ਕਰ ਜਾਂਦੇ ਨਾ, ਕਈ ਵਾਰੀ ਖਜ਼ਾਨਚੀ ਵੀ ਖਰਾਬੀ ਕਰ ਜਾਂਦੇ, ਅਤੇ ਘਰਾਂ 'ਚ ਵੀ ਕਈ ਵਾਰੀ ਬਸ਼ੀਰ ਵਜ਼ੀਰ ਸਾਹਿਬ ਹੁੰਦੇ ਨੇ, ਉੱਥੋਂ ਵੀ ਖਰਾਬੀ ਹੋ ਜਾਂਦੀ ਹੈ। ਪਰ ਇਸ ਤਰ੍ਹਾਂ ਭਾਈ ਮਹਾਰਾਜ ਦਾ ਕੋਈ ਵਜ਼ੀਰ ਨਹੀਂ, ਕੋਈ ਦੂਜਾ ਦੋਮ ਜਿਹੜਾ ਸੀ ਸੇਮ, ਕੋਈ ਤੀਜਾ ਖਜ਼ਾਨਚੀ ਕੋਈ ਨਹੀਂ, ਖਰਾਬਾ ਕੀ ਹੋਣਾ ਸੀ, ਕੋਈ ਖਰਾਬਾ ਨਹੀਂ। ਅੱਗੇ
ਹੁਕਮੈਂ ਅੰਦਰ ਸਭ ਕੋ,
ਸਭ ਕੋਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਤਸ਼ਾਹ ਜੀ ਦੇ ਹੁਕਮ ਵਿੱਚ,
ਕੁਦਰਤ ਕਿਸ ਦੀ ਕਰੈ ਦੁਆਬਾ।
ਕਿਹਦੀ ਸ਼ਕਤੀ ਆ ਕੁਦਰਤ ਨਾਮ ਇੱਥੇ ਸ਼ਕਤੀ ਦਾ? ਹੈ ਕਿਸੇ ਦੀ ਸ਼ਕਤੀ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੋਈ ਬਚਨ ਮੋੜ ਦਿੰਦਾ, ਕੋਈ ਜਵਾਬ ਕਰ ਦਿੰਦਾ, ਕੌਡੇ ਰਾਕਸ ਵਰਗੇ ਵੀ ਚੁੱਕ ਗਏ, ਜਵਾਬ ਨਹੀਂ ਕਿਸੇ ਵੱਲੋਂ ਹੋ ਸਕਿਆ, ਚੁੱਕੇ ਸਾਰੇ, ਆ ਕਰੋੜੀਆਂ ਨਹੀਂ ਚੁੱਕਿਆ, ਦੇਖੋ ਜਵਾਬ ਹੋਇਆ ਕੋਈ? ਫਿਰ ਝੁਕਾਉਣ ਦੀ ਸ਼ਕਤੀ ਹੈ ਸੀ ਮਾਂ, ਵੱਡੇ ਵੱਡੇ ਝੁਕਾ ਦਿੱਤੇ, ਕਿੰਨੇ ਕਿੰਨੇ ਸਿੱਧ ਯੋਗੀ ਜਿਹੜੇ ਸੀ ਸਾਰੇ ਝੁੱਕ ਗਏ, ਨੌ ਨਾਥ ਝੁੱਕੇ, 84 ਸਿੱਧ ਉਹ ਝੁੱਕੇ।
ਜਾਹਰ ਪੀਰ ਜਗਤ ਗੁਰ ਬਾਬਾ।
ਇਉਂ ਭਾਈ ਜਾਹਰ ਪੀਰ ਨੇ ਮਾਨ ਗੁਰ ਸੱਚੇ ਪਾਤਸ਼ਾਹ ਜੀ, ਪੜ੍ਹੋ ਦੁਬਾਰੇ ਲੈਣ ਨੂੰ, ਜਾਹਰ ਪੀਰ
ਜਾਹਰ ਪੀਰ ਜਗਤ ਗੁਰ
ਬਾਬਾ। ਇਉਂ ਗੁਰੂ ਮਾਚੇ ਪਾਤਸ਼ਾਹ ਜੀ ਭਾਈ ਜਾਹਰਾ ਪੀਰ ਨੇ, ਪ੍ਰਸਿੱਧ ਨੇ ਸਾਰੇ ਥਾਈ, ਹਿੰਦੂਆਂ ਵਿੱਚ, ਮੁਸਲਮਾਨਾਂ ਵਿੱਚ, ਸਾਰੇ ਸੰਸਾਰ ਵਿੱਚ ਜਗਤ ਗੁਰੂ ਨੇ। ਕਿਹੜਾ ਝੱਲੇ ਗੁਰੂ ਦੀ ਝੱਲਾ?
ਅੰਗ ਹੋ ਅੰਗ ਉਪਾਇਓ ਨ ਗੰਗ ਹੋ ਜਾਨ ਤਰੰਗ ਉਠਾਇਆ।
ਜਿਵੇਂ ਅੰਗੋ ਅੰਗ ਉਪਾਇਓ,
ਅੰਗ ਹੋ ਅੰਗ ਉਪਾਇਓ,
ਜਿਵੇਂ ਅੰਗਾਂ ਤੋਂ ਅੰਗ ਪੈਦਾ ਹੁੰਦੇ ਨੇ, ਉਹ ਗੁਰੂ ਅੰਗ ਹੋ, ਗੁਰੂ ਨਾਨਕ ਸਾਹਿਬ ਮਰਚੇ ਪਾਤਸ਼ਾਹ ਨੇ ਆਪ ਆਪਣੇ ਅੰਗ ਹੋ ਨਾਮ ਹਿਰਦੇ ਚੋਂ, ਅੰਗ ਨਾਮ ਪਿਆਰ, ਅੰਗ ਨਾਮ ਪਿਆਰ ਦਾ, ਆਪਣਾ ਪਿਆਰਾ ਸਿੱਖ ਪੈਦਾ ਕੀਤਾ, ਕੌਣ ਲੈਣਾ ਜੀ, ਆਪਣਾ ਅੰਗ ਬਣਾ ਲਿਆ, ਆਪਣਾ ਪਿਆਰਾ ਬਣਾ ਲਿਆ, ਆਪਣੇ ਅੰਗ ਹਿਰਦੇ ਚੋਂ, ਅੰਗ ਹੋ ਗਿਆ ਜੀ ਹਿਰਦਾ, ਅੰਗ ਹੋ ਗਿਆ ਪਿਆਰਾ, ਉਪਾਇਆਂ ਨੂੰ ਪੈਦਾ ਕੀਤੇ ਗੁਰੂ ਅੰਗਦ ਸਾਹਿਬ ਜੀ, ਜਿਵੇਂ ਗੰਗੋਂ ਜਾਣ ਗੰਗ ਹੋ ਜਾਣ ਤਰੰਗ ਉਠਾਇਆ, ਜਾਨਣਾ ਕੋਈ ਜੇ ਗੰਗਾ ਤੋਂ ਤਰੰਗ ਉੱਠਦੇ ਗੰਗਾ ਰੂਪ ਹੋ ਜਾਂਦੇ ਨੇ, ਇਉਂ ਗੱਲ ਸਤਿਗੁਰ ਸੱਚੇ ਪਾਤਸ਼ਾਹ ਗੰਗਾ ਰੂਪ ਜੀ ਦੇ ਤਰੰਗ ਉੱਠੇ ਗੁਰੂ ਅੰਗਦ ਸਾਹਿਬ ਜੀ ਉਹੀ ਰੂਪ ਹੋਏ।
ਗਹਿਰ ਗੰਭੀਰ ਗਹੀਰ ਗੁਣ ਗੁਰਮੁਖ ਗੁਰ ਗੋਬਿੰਦ ਸਦਾਇਆ।
ਗਹਿਰ ਨਾਮ ਹੈ ਜੀ ਬੜੇ ਜੋ ਨਿਰਹਲ ਨੇ, ਹਲਾ ਨਹੀਂ ਕੋਈ ਸਕਦਾ, ਗੰਭੀਰ ਬੜੇ ਡੂੰਘੇ, ਅਤੇ ਗਹੀਰ ਗੁਣ ਜਿਹਨਾਂ ਵਿੱਚ ਮਾਚੇ ਪਾਤਸ਼ਾਹ ਜੀ ਗਹਿਰ ਗੁਣਾਂ ਵਾਲੇ, ਸੋ ਗੁਰਮੁਖਾਂ ਨੇ ਜਿਹਨਾਂ ਨੂੰ ਗੁਰੂ ਗੋਬਿੰਦ ਸਦਾਇਆ, ਗੁਰੂ ਗੋਬਿੰਦ ਸਰੂਪ ਸੱਦਣਾ ਕੀਤਾ, ਗੁਰੂ ਕੇ ਸਿੱਖਾਂ ਨੇ ਅਕਾਲ ਪੁਰ ਅਕਾਲ ਰੂਪ ਜਾਣਨਾ ਕੀਤਾ।
ਦੁੱਖ ਸੁੱਖ ਦਾਤਾ ਦੇਣਹਾਰ ਦੁੱਖ ਸੁੱਖ ਸੰਸਰ ਲੇਪ ਨਾ ਲਾਇਆ।
ਇਉਂ ਸਤਿਗੁਰੂ ਪਾਤਸ਼ਾਹ ਪਾਈ ਦੁੱਖ ਸੁੱਖ ਦਾਤਾ ਦੇਣਹਾਰ, ਦੁੱਖਾਂ ਦੇ ਸੁੱਖਾਂ ਦੇ ਦੇਣ ਵਾਲੇ ਨੇ, ਅਤੇ ਦੁੱਖ ਸੁੱਖ ਸੰਸਰ ਲੇਪ ਨਾ ਲਾਇਆ, ਦੁੱਖ ਅਤੇ ਸੁੱਖ ਤੂੰ ਸਮਾਨ ਸਮਝਿਆ, ਸੰਸਰ ਮੈਨੇ ਇੱਕੋ ਜਿਹਾ ਸਮਾਨ ਸਮਝਿਆ, ਕੋਈ ਲੇਪ ਨਹੀਂ ਪਾਈ ਦੁੱਖ ਅਤੇ ਸੁੱਖ ਦਾ ਉੱਥੇ ਲੱਗਦਾ। ਗੁਰ ਚੇਲਾ
ਗੁਰ ਚੱਲਾ ਚੇਲਾ ਗੁਰੂ ਗੁਰ ਚੇਲੇ ਪਰਚਾ ਪਰਚਾਇਆ।
ਬਸਾਮ ਠੀਕ ਕਰ ਲਓ, ਗੁਰ ਚੇਲਾ
ਗੁਰ ਚੇਲਾ
ਚੇਲਾ ਗੁਰੂ
ਚੇਲਾ
ਗੁਰੂ ਗੁਰ ਚੇਲੇ
ਗੁਰ ਚੇਲੇ
ਪਰਚਾ ਪਰਚਾਇਆ
ਪਰਚਾ
ਕਰੋ ਸੁਦੇ ਨੂੰ
ਇੱਥੇ ਚੱਲਾ ਹੀ ਆ ਬਾਈ ਗੁਰੂ ਗੁਰ ਚੇਲੇ ਪਰਚਾ ਪਰਚਾ।
ਇੱਥੇ ਹੋਰ ਸੀ ਭੈਣ ਜੀ ਕੁਛ?
ਹਾਂਜੀ ਚੱਲਾ ਇੱਥੇ
ਚੱਲਾ ਚੇਲਾ ਕਰ ਲਿਆ।
ਹਾਂਜੀ
ਜਿਹੜੇ ਚੱਲਾ ਹੈ ਨਾ,
ਹਾਂਜੀ
ਜਿਹਨਾਂ ਕੋਲ ਚੇਲਾ ਕਰ ਲਿਆ।
ਅੱਛਾ
ਬਸ ਚੱਚੇ ਨੂੰ ਕਲਾਂ ਲਾ ਲਓ, ਚੇਲਾ ਹੋ ਜੂ। ਪਹਿਲਾਂ ਕਿਹੜੇ ਤੇ ਕਰਨ ਲੱਗੇ ਨੇ ਉਹ?
ਹਾਂਜੀ ਪਹਿਲੇ ਤੇ
ਪਹਿਲੇ ਤੇ ਫਿਰ ਲਾ ਹੀ ਲਾਓ ਚੱਚੇ।
ਹਾਂਜੀ
ਉੱਥੇ ਚੱਲਾ
ਚੇਲਾ ਗੁਰੂ
ਠੀਕ ਹੋ ਗਿਆ।
ਹਾਂਜੀ
ਪੜੋ ਫਿਰ ਗੁਰ ਚੇਲਾ
ਗੁਰ ਚੇਲਾ
ਚੇਲਾ ਗੁਰੂ
ਚੇਲਾ ਗੁਰੂ
ਗੁਰ ਚੇਲੇ
ਗੁਰ ਚੇਲੇ
ਪਰਚਾ ਪਰਚਾਇਆ
ਪਰਚਾ ਪਰਚਾਇਆ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰ ਚੇਲਾ ਸਿੱਖ ਕੌਣ? ਗੁਰੂ ਅੰਗਦ ਸਾਹਿਬ ਜੀ ਅਤੇ ਫਿਰ ਚੇਲੇ ਤੋਂ ਗੁਰੂ ਹੋਏ, ਚੇਲੇ ਤੋਂ ਗੁਰੂ ਬਣ ਗਏ ਗੁਰੂ ਅੰਗਦ ਸਾਹਿਬ ਜੀ। ਐਸਾ ਗੁਰ ਚੇਲੇ ਵਾਲਾ ਪਰਚਾ ਪਰਚਾਇਆ, ਇਸ ਪਰਚੇ ਵਿੱਚ ਮਹਾਰਾਜ ਨੇ ਪਰਚਾਉਣਾ ਕੀਤਾ ਭਾਈ, ਇਹ ਹੋਰ ਕਿਸੇ ਧਰਮ 'ਚ ਨਹੀਂ ਪਰਚਾ ਮਿਲਦਾ। ਜਿੰਨੇ ਕੋਈ ਪੈਗੰਬਰ ਹੋਏ ਨੇ, ਵੱਡੇ ਅਵਤਾਰ ਹੋਏ ਨੇ, ਸਾਨੂੰ ਚੇਲੇ ਤਾਂ ਬਣਾਏ ਨੇ, ਅਤੇ ਗੁਰੂ ਨਹੀਂ ਕਿਸੇ ਨੂੰ ਬਣਾਇਆ ਆਪਣੇ ਚੇਲੇ ਨੂੰ। ਇਹ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਹੈ, ਜਿੱਥੇ ਕਿ ਸਿੱਖ ਨੂੰ ਵੀ ਜਿਹੜੀ ਗੁਰਤਾ ਗੱਦੀ ਦਿੱਤੀ ਹੈ, ਸਿੱਖ ਨੂੰ ਵੀ ਗੁਰੂ ਬਣਾਇਆ। ਵਹਿ ਪ੍ਰਗਟਿਓ ਮਰਦ ਗੰਬੜਾ ਬਣੀਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ। ਇਹ ਦਿੱਤੀ ਭਾਈ ਪਰੰਪਰਾ, ਜਦੋਂ ਪੰਜ ਪਹਿਲਾ ਨੰਬਰ ਸਿਖਾਇਆ, ਕਿਹਾ ਸਿਖਾ ਦਿਓ ਦਿਆਲ ਸਿੰਘ ਜੀ ਮੈਨੂੰ ਵੀ, ਹੁਣ ਬਣੋ ਤੁਸੀਂ ਗੁਰੂ। ਜਦੋਂ ਇਹ ਪਰੰਪਰਾ ਅੱਗੇ ਕਾਇਮ ਕਰਨੀਆਂ ਸੀ, ਜਦੋਂ ਵੀ ਕਿਸੇ ਨੂੰ ਗੁਰੂ ਪੰਜ ਪਿਆਰੇ ਜਿਹੜੇ ਨੇ ਦਾਤ ਦਿਆ ਕਰਨਗੇ, ਉਹ ਇਕੱਲਾ ਦੁਕੱਲਾ ਨਹੀਂ ਦਊਗਾ। ਸਿਉਂ ਮਰਚੇ ਪਾਸੇ ਨੇ ਆਪ, ਤਾਂ ਜੋ ਕਿਸੇ ਨੂੰ ਸ਼ੰਕਾ ਨਾ ਰਹਿ ਜਾਵੇ ਵੀ ਅਸੀਂ ਪੰਜਾਂ ਤੋਂ ਅੰਮ੍ਰਿਤ ਕਿਉਂ ਛਕੀਏ, ਤਾਂ ਗੁਰੂ ਤੋਂ ਹੀ ਛਕਾਂਗੇ, ਗੁਰੂ ਗੋਬਿੰਦ ਸਿੰਘ ਤੋਂ ਹੀ ਛਕਾਂਗੇ। ਆਪ ਮਹਾਰਾਜ ਜੀ ਨੇ ਫਿਰ ਪੰਜਾਂ ਕੋਲੋਂ ਛਕਿਆ, ਤਾਂ ਜੋ ਵੀ ਜਾਂ ਗੁਰੂ ਆਪ ਛਕਦਾ ਪੰਜਾਂ ਕੋਲੋਂ ਤਾਂ ਸਿੱਖ ਕਿਉਂ ਨਹੀਂ ਛਕਣਗੇ। ਇਹ ਪਰੰਪਰਾ ਨੂੰ ਕਾਇਮ ਕੀਤਾ ਸੱਚੇ ਪਾਤਸ਼ਾਹ ਜੀ ਗੁਰਚੇਲੇ ਵਾਲੀ ਨੇ। ਸ਼ਾਇਦ ਹਜੇ ਹੁਣ ਵੀ ਕਈਆਂ ਦਾ ਖਿਆਲ ਹੋਵੇ ਅਸੀਂ ਪੰਜਾਂ ਤੋਂ ਨਹੀਂ ਛਕਣਾ, ਅਸੀਂ ਤਾਂ ਜ਼ਿਆਦਾ ਅਗਲੀ ਵਾਰੀ ਫਿਰ ਗੁਰੂ ਗੋਬਿੰਦ ਸਿੰਘ ਜੀ ਆਉਣਗੇ ਨਾ, ਇਹ ਬਹਾਨਾ ਘੜਿਆ ਹੋਇਆ ਕਈਆਂ ਦਾ, ਉਦੋਂ ਹੀ ਛਕਾਂਗੇ। ਚੱਲ
ਬਿਰਖਾ ਫਲ ਫਲ ਤੇ ਵਿਰਖ
ਨਹੀਂ, ਬਿਰਖੋ
ਬਿਰਖੋ ਫਲ ਫਲ
ਆਹ ਪੂਰਾ ਲਾਵਾਂਗੇ ਜੀ, ਬਿਰਖੋ
ਬਿਰਖੋ ਫਲ ਤੇ ਫਲ ਬਿਰਖ ਪਿਓ ਪਿਓ ਪੁੱਤੋ ਪੁੱਤ ਪਿਓ ਪਤੇ ਆਇਆ।
ਹਾਂ ਕਈ ਪਿਓ ਪੁੱਤਰ ਹੋ ਗਏ ਜੀ ਤਾਂ। ਚਲੋ ਹੁਣ ਆਪਾਂ ਕਰੋ ਠੀਕ ਪੁੱਛਣਾ, ਬਿਰਖੋ ਫਲ
ਫਲ
ਫਲ ਤੇ ਬਿਰਖ
ਫਲ ਤੇ ਬਿਰਖ
ਪਿਓ ਪੁੱਤੋ
ਪਿਓ ਪੁੱਤੋ
ਪੁੱਤ ਪਿਓ ਪਤੀ ਆਇਆ
ਪੁੱਤੋ ਪਿਓ ਪਤੀ ਆਇਆ।
ਪੜੋ ਹੁਣ ਸਾਰੇ ਤਾਂ,
ਬਿਰਖੋ ਫਲ ਫਲ ਤੇ ਬਿਰਖ ਪਿਓ ਪੁੱਤੋ ਪੁੱਤੋ ਪਿਓ ਪਤੀ ਆਇਆ।
ਹੋ ਗਿਆ ਤੇ ਕਿੰਨੀ ਦਾ ਫੇਰ ਗੜਬੜ, ਇੱਕ ਵਾਰੀ ਹੋਰ ਕਹਿ ਲੋ,
ਬਿਰਖੋ ਫਲ ਫਲ ਤੇ ਬਿਰਖ ਪਿਓ ਪੁੱਤੋ
ਠੀਕ ਹੈ। ਜਿਵੇਂ ਭਾਈ ਬਿਰਖ ਤੋਂ ਬਣਦਾ ਕੀ ਫਲ, ਫਲ ਤੋਂ ਫਿਰ ਫਲ ਦੇ ਵਿੱਚ ਫਿਰ ਬੀਜ ਆ ਜਾਂਦੇ ਨੇ, ਉਹ ਤੋਂ ਫਿਰ ਬਿਰਖ ਬਣ ਜਾਂਦਾ ਹੈ। ਇਵੇਂ ਪਿਓ ਤੋਂ ਕੀ ਬਣਦਾ ਹੈ, ਪੁੱਤ, ਗਾਂ ਪੁੱਤ ਫਿਰ ਪਿਓ ਬਣ ਜਾਂਦਾ ਕਿਸੇ ਦਾ, ਇਹ ਪਤਿਆ ਪਤਿਆਵਾ ਚੱਲ ਰਿਹਾ। ਹੁਣ ਇਵੇਂ ਹੁਣ ਬਿਰਖ ਕੌਣ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਅਤੇ ਫਲ ਕੀ ਦਿੱਤਾ ਜੀ, ਗੁਰੂ ਅੰਗਦ ਸਾਹਿਬ, ਇਹ ਫਲ ਹੋਏ, ਇਹ ਫਲ ਲੱਗਾ ਉਹਨਾਂ ਨੇ, ਫਲ ਤੋਂ ਜੀ ਫਿਰ ਬਿਰਖ, ਉਹ ਫਲ ਸਿੱਖ ਬਣ ਗਿਆ, ਸਿੱਖ ਤੋਂ ਫਿਰ ਕੀ ਫਲ, ਬਿਰਖ ਕੀ ਬਣ ਗਏ, ਗੁਰੂ ਬਣ ਗਏ, ਗੁਰੂ ਅੰਗਦ ਸਾਹਿਬ ਜੀ ਬਿਰਖ ਰੂਪ ਹੋ ਗਏ। ਪਿਓ ਪੁੱਤੋਂ, ਪਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਪੁੱਤ ਗੁਰੂ ਅੰਗਦ ਸਾਹਿਬ ਜੀ ਨੂੰ ਬਣਾਇਆ, ਨਾਦੀ ਪੁੱਤਰ ਬਣਾਏ। ਫਿਰ ਪੁੱਤ ਅੱਗੇ ਕੌਣ ਬਣੇ ਸੀ, ਗੁਰੂ ਅੰਗਦ ਸਾਹਿਬ ਜੀ, ਉਹਨਾਂ ਨੇ ਫਿਰ ਜਿਹੜਾ ਸੀ ਪਿਓ ਆਪ ਗੁਰੂ ਰੂਪ ਬਣੇ, ਗੁਰੂ ਅਮਰਦਾਸ ਜੀ ਨੂੰ ਸਿੱਖ ਬਣਾਇਆ। ਸਮਝ ਆ ਗਈ, ਬਿਰਖ ਕੌਣ ਅਤੇ ਫਲ, ਠੀਕ ਹੈ, ਅਤੇ ਫਿਰ ਫਲ ਤੋਂ ਫਿਰ ਕੀ ਬਿਰਖ ਕੌਣ ਬਣੇ, ਗੰਗ ਸਾਹਿਬ ਬਿਰਖ ਬਣ ਗਏ, ਠੀਕ ਹੈ। ਪਿਓ ਕੌਣ, ਫਿਰ ਅੰਗਦੇਵ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਦੇਵ ਜੀ ਪਿਓ ਪਹਿਲਾਂ ਬਣੇ, ਪੁੱਤ ਬਣੇ, ਨਾਦੀ ਪੁੱਤਰ ਬਣੇ, ਇੱਕ ਬਿੰਦੀ ਪੁੱਤ ਹੁੰਦਾ ਨਾ, ਇੱਕ ਨਾਦੀ ਪੁੱਤ, ਨਾਦੀ ਜਿਹੜਾ ਸ਼ਬਦ ਦੁਆਰਾ ਬਣਾਇਆ ਜਾਂਦਾ, ਫਿਰ ਪੁੱਤ ਗੁਰੂ ਅੰਗਦ ਸਾਹਿਬ ਜੀ ਤੋਂ ਫਿਰ ਗੁਰੂ ਰੂਪ ਬਣ ਗਿਆ, ਗੁਰੂ ਅੰਗਦ ਸਾਹਿਬ ਇਉਂ ਬਣੇ, ਪਤੀ ਆਇਆ, ਇਹ ਪਤੀਜ ਗਏ ਜੀ ਇਸ ਤਰ੍ਹਾਂ।
ਪਾਰ ਬ੍ਰਹਮ ਪੂਰਨ ਬ੍ਰਹਮ,
ਠੀਕ ਹੈ,
ਸ਼ਬਦ ਸੁਰਤ ਲਿਵ ਲਾਈ ਲਿਵ ਅਲੱਖ ਲਿਖਾਇਆ।
ਹਾਂ ਲਿਵ ਤੇ ਥੋੜ੍ਹਾ ਰੁਕ ਜਾਵਾਂਗੇ, ਠੀਕ ਹੋ ਗਿਆ ਕੀ। ਪਾਰ ਬ੍ਰਹਮ ਪੂਰਨ ਬ੍ਰਹਮ,
ਪਾਰ ਬ੍ਰਹਮ ਪੂਰਨ ਬ੍ਰਹਮ,
ਸ਼ਬਦ ਸੁਰਤ ਲਿਵ,
ਸ਼ਬਦ ਸੁਰਤ ਲਿਵ
ਅਲੱਖ ਲਿਖਾਇਆ,
ਅਲੱਖ ਲਿਖਾਇਆ,
ਕਰੋ ਕਿਰਪਾ।
ਪਾਰ ਬ੍ਰਹਮ ਪੂਰਨ ਬ੍ਰਹਮ, ਸ਼ਬਦ ਸੁਰਤ ਲਿਵ ਅਲੱਖ ਲਿਖਾਇਆ।
ਹੁਣ ਪਾਰ ਬ੍ਰਹਮ ਦੇ ਅਰਥ ਨੇ ਨਿਰਗੁਣ ਰੂਪ, ਪੂਰਨ ਬ੍ਰਹਮ ਦੇ ਅਰਥ ਨੇ ਸਰਗੁਣ ਰੂਪ। ਇਉਂ ਭਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਾਰ ਬ੍ਰਹਮ ਨਿਰਗੁਣ ਰੂਪ ਦੇ ਸਰਗੁਣ ਰੂਪ ਹੋਏ ਨੇ, ਅਤੇ ਸ਼ਬਦ ਸੁਰਤ ਲਿਵ, ਸਿੱਖਾਂ ਨੂੰ ਕਿਹਾ ਭਾਈ ਸੁਰਤ ਲਾਓ, ਸ਼ਬਦ ਵਿੱਚ ਸੁਰਤ ਜੋੜੋ, ਲਿਵ ਦੁਆਰਾ ਫਿਰ ਜਿਹੜਾ ਸੀ ਇਉਂ ਜੋੜ ਕਰਕੇ ਲਿਵ ਵਾਲੇ ਬਣਾ ਕਰਕੇ ਲੱਖ ਆਪਣੇ ਅਲੱਖ ਸਰੂਪ ਨੂੰ ਭਾਈ ਲਿਖਾ ਦਿੱਤਾ, ਜਣਾ ਦਿੱਤਾ ਲਿਵ ਦੁਆਰਾ।
ਬਾਬਲੇ ਗੁਰ
ਬਾਬਾਣੇ
ਬਾਬ
ਜੇ ਬਾਬਲੇ ਗੁਰ ਕਹਾਂਗੇ ਤਾਂ
ਬਾਬਾਣੇ ਗੁਰ ਅੰਗਦ ਆਇਆ,
ਪੜੋ ਸਾਰੇ
ਬਾਬਾਣੇ ਗੁਰ ਅੰਗਦ ਆਇਆ,
ਗੁਰ ਤੇ ਵਿਸਰਾ ਕਰੋ, ਬਾਬਾਣੇ ਗੁਰ
ਬਾਬਾਣੇ ਗੁਰ
ਅੰਗਦ ਆਇਆ,
ਅੰਗਦ ਆਇਆ,
ਬਾਬਾਣੇ ਬਾਬ ਆਣੇ ਪਲੱਸ ਬਾਬ ਪਲੱਸ ਆਣੇ, ਤੋ ਬਾਬਿਆਂ ਦੇ ਘਰੇ ਆਏ, ਆਣੇ ਨਾਮ ਘਰ, ਗੁਰੂ ਨਾਨਕ ਬਾਬੇ ਕੌਣ ਨੇ? ਗੁਰੂ ਨਾਨਕ ਸਾਹਿਬ ਜੀ, ਗੁਰੂ ਨਾਨਕ ਸਿੰਘ ਸੱਚੇ ਪਾਤਸ਼ਾਹ ਜੀ, ਜੋ ਬਾਬਾ ਰੂਪ ਨੇ ਉਹਨਾਂ ਦੇ ਘਰ ਵੇਖੇ, ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਨੇ ਭਾਈ ਇਹ ਰੂਪ ਹੋ ਕੇ ਆਏ, ਅੰਗਦ ਰੂਪ ਹੋ ਕੇ ਆਏ, ਬਾਬੇ ਘਰ ਆਏ ਨੇ ਗੁਰੂ ਅੰਗਦ ਸਾਹਿਬ। ਬਸ ਇੱਥੋਂ ਤੱਕ ਸੀ ਸਵੇਰ ਵਾਲਿਆਂ ਦਾ। ਸਵਾ ਸੱਤ ਸਹੀ ਛੁੱਟੀ ਹੋ ਗਈ, ਰੌਲਾ ਪਾਉਂਦੇ ਸੀ ਨਾ, ਸਵਾ ਸੱਤ ਛੁੱਟੀ ਕਰਿਓ ਜੀ, ਇੱਕ ਮਾਈ ਪਹਿਲਾਂ ਹੀ ਭੱਜ ਗਈ। ਚਲੋ ਹੁਣ ਪੜ੍ਹੋ ਸਵਾ, ਸਾਰੇ ਇਸ ਪੌੜੀ ਨੂੰ ਪੜ੍ਹ ਲਓ ਸਾਰੇ।
ਅੰਗੋ ਅੰਗ ਉਪਾਇਨ ਗੰਗੋ ਜਾਨ ਤੁਰੰਗ ਉਠਾਇਆ ਗੈਰ ਗੰਭੀਰ ਵੀਰ ਗੁਣ।
ਇੱਕ ਮਿੰਟ ਹੀ ਰੁਕਿਓ ਜੀ, ਆਹ ਗੰਗੋ ਪੜ੍ਹ ਕੇ ਸਾਰੇ ਹੱਥ ਲਾਏ ਕਿਸੇ ਨੇ ਨੀ ਗੰਗੋ, ਹੁਣ ਤਾਂ ਲਾ ਰਹੇ ਹੋ ਨਾ, ਉਦੋਂ ਕਿਉਂ ਲਾ ਅੰਗੋ ਹਾਹ ਵੀ ਨੇ ਅੰਗੋ ਪੜ੍ਹ ਗਏ, ਅੰਗੋ ਹਾਹ ਪੂਰੀ ਲਾ ਕੇ ਅੰਗਹੋ ਅੰਗ ਉਪਾਇਓਨ
ਅੰਗਹੋ ਅੰਗ ਉਪਾਇਓਨ
ਗੰਗਹੋ ਜਾਨ ਤਰੰਗ ਉਠਾਇਆ
ਗੰਗਹੋ ਜਾਨ ਤਰੰਗ ਉਠਾਇਆ
ਗਹਿਰ ਗੰਭੀਰ ਗਹੀਰ ਗੁਣ
ਗਹਿਰ ਗੰਭੀਰ ਗਹੀਰ ਗੁਣ
ਗੁਰਮੁਖ ਗੁਰ ਗੋਬਿੰਦ ਸਦਾਇਆ
ਗੁਰਮੁਖ ਗੁਰ ਗੋਬਿੰਦ ਸਦਾਇਆ
ਸੁਖ ਦੁਖ ਦਾਤਾ ਦੇਣ ਹਾਰ
ਦੁੱਖ ਸੁਖ ਦਾਤਾ ਦੇਣ ਹਾਰ
ਦੁੱਖ ਸੁਖ ਸੰਸਰ ਲੇਪ ਨਾ ਲਾਇਆ
ਦੁੱਖ ਸੁਖ ਸੰਸਰ ਲੇਪ ਨਾ ਲਾਇਆ
ਗੁਰ ਚੇਲਾ ਚੇਲਾ ਗੁਰੂ
ਗੁਰ ਚੇਲਾ ਚੇਲਾ ਗੁਰੂ
ਗੁਰ ਚੇਲੇ ਪਰਚਾ ਪਰਚਾਇਆ
ਗੁਰ ਚੇਲੇ ਪਰਚਾ ਪਰਚਾਇਆ
ਬਿਰਖ ਹੋ ਫਲ ਫਲ ਤੇ ਬਿਰਖ
ਬਿਰਖੋ ਫਲ ਫਲ ਤੇ ਬਿਰਖ
ਪਿਓ ਪੁੱਤ ਹੋ ਪੁੱਤ ਪਿਓ ਪਤੀ ਆਇਆ
ਪੁੱਤ ਹੋ ਪੁੱਤ ਪਤੀ ਆਇਆ
ਦੁਬਾਰੇ ਫੇਰ
ਬਿਰਖੋ ਫਲ ਫਲ ਤੇ ਬਿਰਖ ਪਿਓ ਪੁੱਤੋਂ ਪੁੱਤ ਪਿਓ ਪਤੀ ਆਇਆ
ਪਾਰ ਬ੍ਰਹਮ ਪੂਰਨ ਬ੍ਰਹਮ
ਪਾਰ ਬ੍ਰਹਮ ਪੂਰਨ ਬ੍ਰਹਮ
ਸ਼ਬਦ ਸੁਰਤ ਲਿਵ ਅਲਖ ਲਿਖਾਇਆ
ਸ਼ਬਦ ਸੁਰਤ ਲਿਵ ਅਲਖ ਲਿਖਾਇਆ
ਬਾਵਾਣੇ
ਬਾਵਾਣੇ
ਗੁਰ ਅੰਗਦ ਆਇਆ
ਗੁਰ ਅੰਗਦ ਆਇਆ
ਬਾਵਾਣੇ
ਬਾਵਾਣੇ
ਗੁਰ ਅੰਗਦ ਆਇਆ
ਗੁਰ ਅੰਗਦ ਆਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ